ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਧੂੜ ਮਹਲਾ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆਂ ਦੇ ਪਾਤਸ਼ਾਹ ਸਰਬ ਕਲਾ ਸਮਰੱਥ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸੋ ਘਰ ਵਿੱਚ ਚੱਲ ਰਹੀ ਕਥਾ ਅੱਜ 417 ਅੰਗ ਉੱਪਰ ਜੋ ਗੁਰੂ ਸਾਹਿਬ ਨੇ ਆਸਾ ਰਾਗ ਵਿੱਚ ਬਾਬਰ ਦੇ ਹਮਲੇ ਤੇ ਉਥੋਂ ਦੀ ਹਾਲਤ ਔਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ ਉਹਨੂੰ ਬਿਆਨ ਕੀਤਾ ਹੈ ਕਿਵੇਂ ਕਿਵੇਂ ਉੱਥੇ ਹੋਇਆ। ਕੱਲ ਆਪਾਂ ਸਮਾਪਤੀ ਤੇ ਕੁਝ ਇਤਿਹਾਸ ਦੀ ਗੱਲ ਵੀ ਕਰ ਲਈ ਸੀ ਤਾਂ ਕਿ ਅੱਜ ਦੇ ਸ਼ਬਦ ਦਾ ਪਤਾ ਲੱਗ ਜਾਏ ਵੀ ਕਾਹਦੇ ਸੰਬੰਧ ਵਿੱਚ ਇਹ ਸ਼ਬਦ ਏਮਨਾਬਾਦ ਤੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਵਕਤ ਵਿੱਚ ਜਦੋਂ ਆਪ ਜੀ ਏਮਨਾਬਾਦ ਭਾਈ ਲਾਲੋ ਜੀ ਕੋਲ ਸਨ ਉੱਥੇ ਬਾਬਰ ਦੇ ਹਮਲੇ ਦੇ ਬਾਅਦ ਜੋ ਕੁਝ ਹੋਇਆ ਜਿਵੇਂ ਜਿਵੇਂ ਹੋਇਆ ਉਹਦੇ ਸੰਬੰਧ ਦੇ ਵਿੱਚ ਗੁਰੂ ਸਾਹਿਬ ਇੱਥੇ ਇਹ ਸ਼ਬਦ ਉਚਾਰਨ ਕਰਦੇ ਹਨ।
ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ।
ਤੀਜੇ ਘਰ ਵਿੱਚ ਅਸ਼ਟਪਦੀਆਂ ਉਚਾਰਨ ਕਰਦੇ ਹਨ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇਸ ਸ਼ਬਦ ਦਾ ਪ੍ਰਯੋਜਨ ਉਸ ਇੱਕ ਸਰਬ ਵਿਆਪਕ ਅਕਾਲ ਪੁਰਖ ਦੇ ਨਾਲ ਜੋੜਨਾ ਹੈ ਜੋ ਸਭ ਥਾਂ ਤੇ ਮੌਜੂਦ ਹੈ ਔਰ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਜਿਨ ਸਿਰ ਸੋਹਨ ਪੱਟੀਆ ਮਾਂਗੀ ਪਾਏ ਸੰਧੂਰ।
ਮਹਾਰਾਜ ਉਹਨਾਂ ਇਸਤਰੀਆਂ ਦਾ ਵਰਣਨ ਕਰਦੇ ਨੇ ਜਿਹੜੀਆਂ ਇੱਥੋਂ ਦੇ ਜਿਹੜੇ ਪਠਾਨ ਸਨ ਉਹਨਾਂ ਦੀਆਂ ਘਰ ਵਾਲੀਆਂ ਰਾਜੇ ਮਹਾਰਾਜੇ ਸਨ ਐਸ਼ ਕਰਨੀ ਮੌਜਾਂ ਮਾਣਨੀਆਂ ਤੇ ਰੱਬ ਨੂੰ ਕਦੀ ਚੇਤੇ ਨਹੀਂ ਕਰਨਾ ਕਦੀ ਗਰੀਬ ਦੀ ਭਲਾਈ ਨਹੀਂ ਕਰਨੀ ਤੇ ਕਦੀ ਚੇਤਾ ਹੀ ਨਹੀਂ ਆਇਆ ਵੀ ਜੀਵਨ ਮਿਲਿਆ ਕਾਹਦੇ ਵਾਸਤੇ ਹੈ ਬਸ ਸਰੀਰ ਦੀ ਸਜਾਵਟ ਸਰੀਰ ਦਾ ਖਾਣ ਪੀਣ ਐਸ਼ ਕਰਨੀ ਮੌਜਾਂ ਮਾਣਨੀਆਂ ਇਹਦੇ ਵਿੱਚ ਉਹਨਾਂ ਦਾ ਜੀਵਨ ਲੰਘ ਰਿਹਾ ਸੀ। ਪਰ ਜਦੋਂ ਇਹ ਸਾਧ ਸੰਗਤ ਦੀ ਸਤਿਗੁਰੂ ਜੀ ਨੇ ਬਚਨ ਕੀਤੇ ਹਨ ਕਿ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਘਰਾਂ ਦੇ ਘਰ ਉਜਾੜ ਦਿੱਤੇ ਤਬਾਹ ਕਰ ਦਿੱਤੇ ਮੁਗਲਾਂ ਨੇ ਉਹਨਾਂ ਦੇ ਘਰਾਂ ਦੀਆਂ ਜਿਹੜੀਆਂ ਇਸਤਰੀਆਂ ਸਨ ਕੱਢ ਕੇ ਬਾਹਰ ਉਹਨਾਂ ਨੂੰ ਬੰਦੀ ਬਣਾ ਲਿਆ ਤੇ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਜਿੰਦ ਸਿਰ ਸੋਹਣ ਪੱਟੀਆਂ। ਪੱਟੀਆਂ ਦਾ ਮਤਲਬ ਹੈ ਕਿ ਪੁਰਾਣੇ ਸਮੇਂ ਵਿੱਚ ਅੱਜ ਵੀ ਤੁਸੀਂ ਵੇਖੋਗੇ ਕਈ ਥਾਵਾਂ ਤੇ ਉਹ ਛੋਟੀਆਂ ਛੋਟੀਆਂ ਗੁੱਤਾਂ ਬਣਾ ਕੇ ਕਈ ਇਸਤਰੀਆਂ ਦਸ ਦਸ ਬਾਰਾਂ ਬਾਰਾਂ ਇੱਕ ਤੇ ਹੁੰਦੀ ਇੱਕ ਗੁੱਤ ਕਰਨੀ ਇੱਕ ਉਹ ਦਸ ਦਸ ਬਾਰਾਂ ਬਾਰਾਂ ਛੋਟੀਆਂ ਛੋਟੀਆਂ ਕਰਕੇ ਉਹਨਾਂ ਨੂੰ ਇਕੱਠਾ ਕਰਨਾ ਉਹਨੂੰ ਪੱਟੀਆਂ ਕਹਿੰਦੇ ਨੇ। ਕਹਿਣ ਲੱਗੇ ਜਿਨ੍ਹਾਂ ਦੇ ਸਿਰ ਤੇ ਇਹ ਪੱਟੀਆਂ ਮੇਢੀਆਂ ਸੁਣਦੀਆਂ ਸਨ ਬੜੀਆਂ ਸ਼ੌਕ ਨਾਲ ਉਹ ਤਿਆਰ ਹੁੰਦੀਆਂ ਸਨ ਸਜਾਉਂਦੀਆਂ ਸਨ ਆਪਣੇ ਸਿਰ ਨੂੰ। ਕਹਿਣ ਲੱਗੇ ਮਾਂਗੀ ਪਾਏ ਸੰਧੂਰ ਮਾਂਗ ਕਹਿੰਦੇ ਨੇ ਜਦੋਂ ਵਾਲਾਂ ਨੂੰ ਪਾਸੇ ਕਰਕੇ ਵਿੱਚੋਂ ਸਿਰ ਦਾ ਜਿਹੜੀ ਸਕਿਨ ਹੈ ਚਮੜੀ ਦਿਸਣ ਲੱਗ ਪੈਂਦੀ, ਉਹ ਲਾਈਨ ਜਿਹੀ ਬਣ ਜਾਂਦੀ, ਉਹਨੂੰ ਮਾਂਗ ਕਹਿੰਦੇ ਨੇ। ਉਹਦੇ ਵਿੱਚ ਸੰਧੂਰ ਪਾਉਂਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਇਸਤਰੀਆਂ, ਲਾਲ ਰੰਗ ਦਾ ਸੰਧੂਰ ਵੀ ਪਾਉਂਦੀਆਂ ਸਨ।
ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ।
ਉਹਨਾਂ ਮੁਗਲਾਂ ਨੇ ਕੀ ਕੀਤਾ, ਇਹਨਾਂ ਇਸਤਰੀਆਂ ਨੂੰ ਫੜ ਕੇ ਬਾਹਰ ਲੈ ਜਾਂਦਾ ਗਲੀਆਂ ਸੜਕਾਂ ਤੇ ਇਹਨਾਂ ਦੇ ਛੇ ਸਿਰ ਕਾਤੀ ਕਾਤੀ ਮੈਨੇ ਕੈਂਚੀ ਮੁੰਨੀਆਂ, ਕੈਂਚੀਆਂ ਦੇ ਨਾਲ ਸਿਰ ਮੁੰਨ ਦਿੱਤੇ। ਕਿਉਂ ਮੁੰਨੇ? ਕਿਉਂਕਿ ਇਹਨਾਂ ਦੇ ਵਾਲਾਂ ਦੇ ਵਿੱਚ ਗਹਿਣੇ ਸਨ, ਉਹ ਗਹਿਣੇ ਵੀ ਜੜ ਕੇ ਵਿੱਚ ਉਹ ਜਿਹੜੀਆਂ ਉਹ ਮਾਂਗੀ ਜਿਹੜੀਆਂ ਪੱਟੀਆਂ ਸਨ ਉਹਨਾਂ ਦੇ ਵਿੱਚ ਸੋਨੇ ਦੇ ਗਹਿਣੇ ਪਾਏ ਹੁੰਦੇ ਸਨ। ਤੇ ਉਹਨਾਂ ਨੇ ਕਿਹਾ ਕੱਲਾ ਕੱਲਾ ਗਹਿਣਾ ਕਿੱਥੋਂ ਕੱਢਾਂਗੇ, ਟਾਈਮ ਲੱਗ ਜਾਏਗਾ। ਉਹਨਾਂ ਨੇ ਕਿਹਾ ਵੀ ਇਹਨਾਂ ਦੇ ਸਿਰ ਹੀ ਸਮੇਤ ਵਾਲਾਂ ਦੀ ਮੁੰਨ ਦਿਓ। ਵਾਲਾਂ ਦੇ ਸਮੇਤ ਸਿਰ ਮੁੰਨ ਮੁੰਨ ਕੇ ਉਹਨਾਂ ਨੇ ਆਪਣੇ ਜਿਹੜੇ ਝੋਲੇ ਸਨ, ਉਹਨਾਂ ਦੇ ਲੁੱਟਣ ਵਾਲੇ ਜਿਹੜੇ ਲੁਟੇਰੇ ਸਨ, ਉਹਨਾਂ ਦੇ ਵਿੱਚ ਵਾਲ ਸਣੇ ਉਹ ਵਗਾਏ ਤੇ ਗਲ ਵਿੱਚ ਆਵੇ ਧੂੜ ਤੇ ਚੋਵਾਂ ਪਾਸੇ ਘੋੜਿਆਂ ਦੇ ਪੈਰਾਂ ਦੀਆਂ ਧੂੜ ਉੱਡ ਉੱਡ ਕੇ ਉਹਨਾਂ ਦੇ ਮੂੰਹ ਵਿੱਚ ਪੈਂਦੀ, ਗਲੇ ਵਿੱਚ ਪੈਂਦੀ ਹੈ। ਇਸ ਤਰ੍ਹਾਂ ਦੀ ਹਾਲਾਤ ਉਹਨਾਂ ਦੀ ਹੋਈ ਹੈ।
ਮਹਲਾ ਅੰਦਰ ਹੋਦੀਆਂ ਹੁਣ ਬਹਿਣ ਨਾ ਮਿਲਣ ਹਦੂਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਇਸਤਰੀਆਂ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ, ਹੁਣ ਉਹਨਾਂ ਨੂੰ ਕਿਤੇ ਬਹਿਣ ਵਾਸਤੇ ਥਾਂ ਵੀ ਨਹੀਂ ਮਿਲਦੀ। ਉਹ ਕਹਿੰਦੇ ਖੜੇ ਹੋ ਕੇ ਰਹੋ, ਕਦੀ ਇੱਥੇ ਕਦੀ ਉੱਥੇ, ਇਸ ਤਰ੍ਹਾਂ ਬੰਨ ਕੇ ਲਜਾਉਂਦੇ ਹਨ।
ਆਦੇਸ਼ ਬਾਬਾ ਆਦੇਸ਼।
ਮਹਾਰਾਜ ਇੱਥੇ ਜ਼ਿਕਰ ਕਰਕੇ ਕਹਿੰਦੇ ਬਾਬਾ ਦਾ ਅਰਥ ਪਰਮੇਸ਼ਰ ਵਾਹਿਗੁਰੂ। ਹੇ ਅਕਾਲ ਪੁਰਖ, ਤੂੰ ਵੱਡਾ ਹੈ, ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ, ਕਿਉਂਕਿ ਤੂੰ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਿੰਨੀਆਂ ਇਸ ਤਰ੍ਹਾਂ ਦੀਆਂ ਖੇਡਾਂ ਚੱਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਤੂੰ ਵੇਖ ਰਿਹਾ ਹੈ।
ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੇ ਵੇਸ ਰਹਾਉ।
ਹੇ ਆਦਿ ਪੁਰਖ, ਆਦਿ ਤੋਂ ਤੂੰ ਸਾਰਿਆਂ ਵਿੱਚ ਸਮਾਇਆ ਹੋਇਆ, ਸਾਰਿਆਂ ਵਿੱਚ ਹਰਕਤ ਕਰ ਰਿਹਾ, ਕਰਤਾ ਪੁਰਖ, ਆਦਿ ਪੁਰਖ ਸਭ ਤੋਂ ਪਹਿਲਾਂ, ਤੇਰਾ ਕੋਈ ਅੰਤ ਨਹੀਂ ਪਾ ਸਕਦਾ ਵੀ ਇਹ ਸਾਰਾ ਕੁਝ ਕਿਉਂ ਹੁੰਦਾ ਹੈ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਅਣ ਸੁਖਾਵਾਂ ਤੇ ਜਿਹਦਾ ਫਿਰ ਪਤਾ ਨਹੀਂ ਲੱਗਦਾ, ਪਰ ਉਹਦਾ ਮਹਾਰਾਜ ਅੱਗੇ ਜਾ ਕੇ ਕਿਤੇ ਕਾਰਨ ਵੀ ਦੱਸਣਗੇ। ਪਰ ਇਹ ਬ੍ਰਹਮ ਕੋਟੀ ਦੇ ਵਿੱਚ ਕਹਿ ਰਿਹਾ ਵੀ ਖੇਡ ਹੈ ਪਰਮੇਸ਼ਰ ਦੀ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਕਰ ਕਰ ਦੇਖੇ ਵੇਸ, ਤੂੰ ਇਹ ਸਾਰੇ ਤੇਰੇ ਵੇਸ ਨੇ, ਤੂੰ ਵੇਸ ਕਰਕੇ ਵੇਖਣਾ ਕਿਤੇ ਉੱਤੋਂ ਉਹਨਾਂ ਦਾ ਵੇਸ ਕਰਕੇ ਆ ਰਿਹਾ, ਕਿਤੇ ਇੱਧਰ ਇਹਨਾਂ ਦਾ ਵੇਸ ਧਾਰਿਆ ਹੋਇਆ, ਸਭ ਪਾਸੇ ਤੇਰਾ ਹੀ ਵੇਸ ਦਿਸਦਾ ਹੈ।
ਜਦੋਂ ਸੀਆ ਵਿਆਹੀਆ ਲਾੜੇ ਸੋਹਣ ਪਾਸ।
ਇਹ ਇਸਤਰੀਆਂ ਜਿਨ੍ਹਾਂ ਦੀ ਦੁਰਗਤੀ ਕੀਤੀ ਮੁਗਲਾਂ ਨੇ, ਜਦੋਂ ਵਿਆਹੀਆਂ ਹੋਈਆਂ ਇਹ ਇੱਥੇ ਆਈਆਂ ਸਨ ਪਠਾਣਾ ਦੇ ਘਰ ਵਿੱਚ ਏਮਨਾਬਾਦ, ਤੇ ਲਾੜੇ ਸੋਹਣ ਪਾਸ ਇਹਨਾਂ ਦੇ ਪਤੀ ਇਹਨਾਂ ਦੇ ਕੋਲ ਸੁਣਦੇ ਸਨ।
ਹੀ ਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ।
ਹਿੰਡੋਲੀ ਮੈਨੇ ਹਿੰਡੋਲੀ ਤੇ ਚੜ ਕੇ ਆਈਆਂ, ਪਾਲਕੀ ਤੇ ਬਹਿ ਕੇ ਪਹਿਲਾਂ ਆਉਂਦੇ ਸੀ ਇਸਤਰੀਆਂ ਜਿਹੜੀਆਂ ਹਿੰਡੋਲੀ ਤੇ ਚੜ ਕੇ ਆਈਆਂ, ਤੇ ਹਾਥੀਆਂ ਦੇ ਦੰਦਾਂ ਦੇ ਇਹਨਾਂ ਨੇ ਚੂੜੇ ਪਾਏ ਹੋਏ ਸਨ।
ਉੱਪਰ ਪਾਣੀ ਵਾਰੀ ਐ ਚੱਲੇ ਚਿਮਕਣ ਪਾਸ।
ਤੇ ਜਦੋਂ ਘਰ ਆਈਆਂ ਇੱਕ ਰਿਵਾਜ ਹੁੰਦਾ ਉਤੋਂ ਪਾਣੀ ਜਿਹਾ ਵਾਰ ਕੇ ਗੜਵੀ ਲੈ ਕੇ ਪੀਂਦੀ ਏ ਉਹਦੀ ਸੱਸ ਜਿਹੜੀ ਹੈ ਜਿਹੜੀ ਵਿਆਹੀ ਹੋਈ ਆਉਂਦੀ ਏ, ਇਸ ਤਰ੍ਹਾਂ ਪਾਣੀ ਵਾਰ ਕੇ ਉਹ ਪੀਂਦੇ ਸਨ। ਤੇ ਝੱਲਿਆਂ ਵਾਲੇ ਜਿਹੜੇ ਚਮਕਣ ਪਾਸ ਜਿਹੜੇ ਪੱਖੇ ਸਨ ਜਿਨ੍ਹਾਂ ਨੂੰ ਝੱਲੇ ਲੱਗੇ ਹੋਏ ਸਨ, ਬੜੇ ਚਮਕਦੇ ਸਨ, ਹੀਰੇ ਆਦਿਕ ਜੜੇ ਹੋਏ ਸਨ।
ਇੱਕ ਲੱਖ ਲਹਨ ਬੈਠੀਆ ਲੱਖ ਲਹਨ ਖੜੀਆ।
ਤੇ ਜਿਹੜੀਆਂ ਘਰ ਵਿੱਚ ਕਰਨ ਵਾਲੀਆਂ ਕੰਮ ਕਰਨ ਵਾਲੀਆਂ ਬੀਬੀਆਂ ਲਾਗਣਾ ਸਨ, ਜਿਹੜੀਆਂ ਘਰ ਦਾ ਵਿਆਹ ਵਿੱਚ ਕੰਮ ਕਰਨ ਆਉਂਦੀਆਂ, ਭਾਂਡੇ ਮਾਂਜਣ ਵਾਲੀਆਂ, ਸਬਜ਼ੀ ਭਾਜੀ ਤਿਆਰ ਕਰਨ ਵਾਲੀਆਂ, ਉਹ ਫਿਰ ਲਾਗ ਲੈਂਦੀਆਂ ਨੇ। ਜਿਵੇਂ ਆਪਾਂ ਕੋਈ ਆਉਂਦਾ ਵਿਆਹ ਦੇ ਵਿੱਚ, ਕੋਈ ਵਿਆਹ ਦੇ ਵਿੱਚ ਬਾਹਰੋਂ ਰਿਸ਼ਤੇਦਾਰ ਆਉਂਦਾ, ਕੋਈ ਲੜਕੀ ਦਾ ਮਾਮਾ ਆਉਂਦਾ, ਕੋਈ ਚਾਚਾ ਆਉਂਦਾ, ਤੇ ਉਹਦੇ ਕੋਲੋਂ 100-100, 200-200 ਰੁਪਈਆ ਉਹ ਲਾਗ ਲੈਂਦੀਆਂ ਨੇ ਵੀ ਤੂੰ ਵੀ ਦੇ। ਮਹਾਰਾਜ ਕਹਿੰਦੇ ਵੀ ਉਹ ਇੰਨੀਆਂ ਅਮੀਰ ਸਨ ਕਿ ਉਹਨਾਂ ਦੇ ਘਰ ਕੰਮ ਕਰਨ ਵਾਲੀਆਂ ਵੀ ਉਹਨਾਂ ਤੋਂ ਲੱਖ ਲੱਖ ਰੁਪਈਆ ਲਾਗ ਲੈਂਦੀਆਂ ਸਨ, ਲੱਖ ਲੱਖ, ਇੱਕ ਲੱਖ ਲੈਣ ਬੈਠੀਆਂ, ਜਦੋਂ ਬਹਿੰਦੀਆਂ ਸਨ ਤੇ ਤਾਂ ਵੀ ਲੱਖ ਵੰਡ ਦਿੰਦੀਆਂ ਸਨ, ਦਾਨ ਕਰ ਦਿੰਦੀਆਂ ਸਨ, ਜਦੋਂ ਖਲੋਂਦੀਆਂ ਸਨ, ਖਲੋਣ ਲੱਗਿਆ ਫਿਰ ਉਹਨਾਂ ਤੋਂ ਲੱਖ ਰੁਪਈਆ ਉਹਨਾਂ ਨੂੰ ਵੰਡ ਦਿੰਦੀਆਂ ਸਨ।
ਗਰੀ ਛੁਹਾਰੇ ਖਾਂਦੀਆਂ ਮਾਣਨ ਸੇਜੜੀਆਂ,
ਗਰੀਆਂ ਛੁਹਾਰੇ ਆਦਿਕ ਜਿਹੜੇ ਪਦਾਰਥ ਖਾਂਦੀਆਂ ਸਨ ਤੇ ਸੇਜਾਂ ਮਾਣਦੀਆਂ ਸਨ।
ਤਿੰਨ ਗੱਲ ਸਿਲਕਾ ਪਾਈਆ ਟੁੱਟਣ ਮੌਤ ਸਰੀਆ,
ਮਹਾਰਾਜ ਕਹਿੰਦੇ ਉਹਨਾਂ ਦੇ ਗਲ ਦੇ ਵਿਚ ਰੱਸੀਆਂ ਸਿਲਕਾਂ ਪਾ ਲਈਆਂ ਉਹਨਾਂ ਨੇ ਮੁਗਲਾਂ ਨੇ, ਤੇ ਉਹਨਾਂ ਦੇ ਜਿਹੜੇ ਮੋਤੀਆਂ ਦੇ ਹਾਰ ਸਨ ਉਹ ਟੁੱਟਦੇ ਨੇ, ਜਦੋਂ ਖਿੱਚਦੇ ਨੇ ਉਹ ਫੜ ਕੇ ਇਧਰ ਉਧਰ ਝਟਕੇ ਮਾਰਦੇ ਆ, ਤੇ ਉਹਨਾਂ ਦੇ ਮੋਤੀਆਂ ਵਾਲੇ ਹਾਰ ਟੁੱਟਦੇ ਡਿੱਗਦੇ ਹਨ।
ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ,
ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ ਇਹ ਹਾਲਤ ਕਿਉਂ ਬਣੀ, ਇੱਕ ਤੇ ਧਨ ਜ਼ਿਆਦਾ ਸੀ ਤਾਂ ਉਹਨਾਂ ਨੂੰ ਲੁੱਟਣ ਵਾਸਤੇ ਆਏ, ਇੱਕ ਜੋਬਨ ਉਹਨਾਂ ਕੋਲ ਜੋਬਨ ਜਵਾਨੀ ਸੀ ਤੇ ਉਹ ਖੋਹ ਕੇ ਲੈ ਗਏ ਜਵਾਨੀ ਹਵਸ਼ ਪੂਰੀ ਕਰਨ ਵਾਸਤੇ, ਇਹ ਦੋਵੇਂ ਚੀਜ਼ਾਂ ਹੀ ਉਹਨਾਂ ਦੀ ਵੈਰੀ ਬਣ ਗਈਆਂ। ਜਿਨ੍ਹਾਂ ਨੇ ਰੰਗ ਲਾਇਆ ਹੋਇਆ ਸੀ ਉਹਨਾਂ ਨੂੰ ਜਿਹਦੇ ਵਿਚ ਮਸਤ ਸਨ ਇਹ ਸਾਰੇ ਲੋਕ,
ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ,
ਇਹਨਾਂ ਦੂਤਾਂ ਨੂੰ ਫੁਰਮਾ ਦਿੱਤਾ ਬਾਬਰ ਨੇ ਵੀ ਖੁੱਲੀ ਛੁੱਟੀ ਹੈ, ਜੋ ਮਰਜ਼ੀ ਕਰੋ, ਲੁੱਟ ਲੋ, ਮਾਰ ਲੋ, ਪੱਤ ਗਵਾ ਦਿਓ, ਇਹ ਲੈ ਚੱਲੇ ਤੇ ਪੱਤ ਗਵਾ ਦਿੱਤੀ ਇਹਨਾਂ ਇਸਤਰੀਆਂ ਦੀ।
ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ,
ਇਹ ਕਿਉਂ ਹੁੰਦਾ ਮਹਾਰਾਜ ਇੱਥੇ ਖੁੱਲਾ ਜਿਹਾ ਖਿਆਲ ਦਿੰਦੇ ਨੇ, ਕਹਿਣ ਲੱਗੇ ਤੇ ਵਾਹਿਗੁਰੂ ਨੂੰ ਜਿਵੇਂ ਚੰਗਾ ਲੱਗਦਾ ਉਵੇਂ ਕਰ ਰਿਹਾ, ਜੇ ਚਾਹੇ ਤੇ ਵਡਿਆਈ ਦਿੰਦਾ, ਜੇ ਚਾਹੋ ਦਾ ਮਨ ਕਰੇ ਤੇ ਸਜ਼ਾ ਦੇ ਦਿੰਦਾ ਹੈ ਜਿਹੜੇ ਭੁੱਲ ਜਾਂਦੇ ਪਰਮੇਸ਼ਰ ਨੂੰ।
ਅੱਗੋ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ,
ਹੁਣ ਇਹਦੇ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਨੇ ਬੰਦੇ ਦੇ ਕੁਝ ਫਰਜ਼ ਉਹਨੂੰ ਚੇਤੇ ਕਰਾਏ ਨੇ, ਉਹ ਕਹਿੰਦੇ ਵੀ ਇਹ ਘਟਨਾਵਾਂ ਠੀਕ ਹੈ ਜਿਵੇਂ ਸੰਸਾਰ ਵਿਚ ਵਰਤਦਾ, ਇਹ ਵਰਤਾਰੇ ਕੁਦਰਤੀ ਵੀ ਵਰਤਦੇ ਨੇ, ਇਹ ਦੁਨੀਆਂ ਜਦੋਂ ਦੀ ਬਣੀ ਇਸ ਤਰ੍ਹਾਂ ਚੱਲਦਾ ਪਿਆ, ਪਰ ਕਿਤੇ ਨਾ ਕਿਤੇ ਬੰਦੇ ਦਾ ਫਰਜ਼ ਵੀ ਹੈ, ਉਹ ਭੁੱਲ ਜਾਂਦਾ ਜਦੋਂ ਮਾਣ ਵਡਿਆਈ ਪੈਸਾ ਸ਼ੋਹਰਤ ਆਉਂਦੀ ਤੇ ਭੁੱਲ ਕੇ ਫਿਰ ਕੰਧਾਂ ਨੂੰ ਠੱਡੇ ਮਾਰੀ ਜਾਂਦਾ, ਐਵੇਂ ਫਿਰ ਉਹਨੂੰ ਉਹ ਸਜ਼ਾ ਤਾਂ ਮਿਲਦੀ। ਇੱਥੇ ਗੁਰੂ ਸਾਹਿਬ ਸੁਚੇਤ ਗਿਆਨ ਦਿੰਦੇ ਨੇ ਕਿ ਜੇ ਅਕਾਲ ਪੁਰਖ ਕਿਰਪਾ ਕਰਕੇ ਕੁਝ ਦੇ ਦੇ ਤੇ ਉਹਨੂੰ ਚੇਤੇ ਰੱਖਣਾ ਚਾਹੀਦਾ, ਦੇਣ ਵਾਲੇ ਨੂੰ ਯਾਦ ਰੱਖਣਾ ਚਾਹੀਦਾ। ਕਹਿੰਦੇ ਨੇ ਜੇ ਅੱਗੋਂ ਦੇ ਜੇ ਚੇਤੀ ਹੈ, ਜੇ ਅੱਗੋਂ ਦੇ ਚੇਤਾ ਰੱਖੀਏ ਪਰਮੇਸ਼ਰ ਨੂੰ ਤਾਂ ਸ਼ਿਕਾਇਤ ਕਿਉਂ ਮਿਲੇ, ਫਿਰ ਸਜ਼ਾ ਕਾਹਦੇ ਵਾਸਤੇ ਮਿਲੇ, ਭਾਵ ਨਹੀਂ ਮਿਲਦੀ।
ਸਾਹਾਂ ਸੁਰਤ ਗਵਾਈਆ ਰੰਗ ਤਮਾਸਾ ਚਾਏ,
ਜਿਹੜੇ ਇੱਥੋਂ ਦੇ ਏਮਨਾਬਾਦ ਦੇ ਸ਼ਾਹ ਸਨ ਨਾ ਰਾਜੇ ਸਨ, ਉਹਨਾਂ ਨੇ ਸੁਰਤੀ ਗਵਾ ਲਈ, ਹੋਸ਼ ਗਵਾ ਲਈ, ਆਪਣੀ ਜਿੰਮੇਵਾਰੀ ਤੋਂ ਭੱਜ ਗਏ। ਸਾਹਾਂ ਸੁਰਤ ਗਵਾਈਆ ਕਾਹਦੇ ਵਿਚ ਰੰਗ ਤਮਾਸ਼ਾ ਚਾਏ, ਤਮਾਸ਼ਿਆਂ ਵਿਚ ਨੱਚਣ ਵਿਚ ਸ਼ਰਾਬਾਂ ਕਬਾਬਾਂ ਤੇ ਗੀਤ ਸੁਣਨੇ ਤੇ ਨੱਚਣ ਗਾਉਣ ਵਾਲੀਆਂ ਅੱਗੇ ਲਾ ਕੇ ਬਹਿ ਕੇ ਤੇ ਮੌਜਾਂ ਕਰਨੀਆਂ, ਇਧਰ ਆਪਣਾ ਫਰਜ਼ ਭੁੱਲ ਗਿਆ ਵੀ ਫੌਜ ਦਾ ਵੀ ਖਿਆਲ ਰੱਖਣਾ ਹੈ, ਹਥਿਆਰਾਂ ਦੀ ਟ੍ਰੇਨਿੰਗ ਕਰਨੀ ਕਰਾਉਣੀ ਹੈ, ਆਪਣੇ ਦੇਸ਼ ਦਾ ਵੀ ਧਿਆਨ ਰੱਖਣਾ, ਜਦੋਂ ਇਹਨੂੰ ਭੁੱਲ ਗਏ। ਜਿਨ੍ਹਾਂ ਕੌਮਾਂ ਦੇ ਆਗੂ ਇਹਨਾਂ ਚੱਕਰਾਂ ਵਿਚ ਪੈ ਜਾਂਦੇ ਨੇ ਉਹ ਕੌਮਾਂ ਗੁਲਾਮ ਬਣ ਜਾਂਦੀਆਂ। ਜਿਹੜਾ ਦੇਸ਼ ਦੇ ਲੋਕ ਇਸ ਤਰ੍ਹਾਂ ਭ੍ਰਸ਼ਟ ਹੋ ਜਾਂਦੇ ਸ਼ਰਾਬਾਂ ਕਬਾਬਾਂ ਵਿਚ, ਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਉਹ ਜਿਹੜੇ ਦੇਸ਼ ਨੇ ਗੁਲਾਮ ਹੋ ਜਾਂਦੇ ਹਨ। ਸ਼ਾਹ ਨੇ ਸੁਰਤੀ ਗਵਾ ਦਿੱਤੀ ਹੈ ਰੰਗ ਤਮਾਸ਼ਿਆਂ ਦੇ ਅੰਦਰ, ਇਸ ਤਰ੍ਹਾਂ ਇਹ ਚੀਜ਼ਾਂ ਵਰਤਦੀਆਂ ਹਨ।
ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ,
ਮਹਾਰਾਜ ਕਹਿੰਦੇ ਬਾਬਰ ਵਾਣੀ ਫਿਰ ਗਈ ਚੌਵਾਂ ਪਾਸੇ, ਬਾਬਰ ਦਾ ਹੁਕਮ ਚੱਲਦਾ, ਉਹਦੀ ਫੌਜ ਚੌਵਾਂ ਪਾਸੇ ਫਿਰਦੀ ਏ, ਤੇ ਦੂਜੇ ਤੇ ਕਾਹਦੇ ਵਿਚਾਰੇ ਸਨ, ਕਹਿੰਦੇ ਕੋਇਰ ਕੋਇਰ ਮੈਨੇ ਸ਼ਹਿਜ਼ਾਦੇ ਜਿਹੜੇ ਰਾਜਿਆਂ ਦੇ ਬੱਚੇ ਸਨ ਉਹਨਾਂ ਨੂੰ ਵੀ ਰੋਟੀ ਨਹੀਂ ਮਿਲਦੀ, ਬਾਕੀਆਂ ਨੂੰ ਤਾਂ ਕਿੱਥੋਂ ਮਿਲਣੀ ਹੈ।
ਇੱਕ ਨਾ ਵਖਤ ਖੁਆਈ ਹੈ ਇੱਕ ਨਾ ਪੂਜਾ ਜਾਏ,
ਇੱਥੇ ਜਿਹੜੇ ਮੁਸਲਮਾਨ ਸਨ ਉਹਨਾਂ ਦੀ ਨਮਾਜ਼ ਦਾ ਵਖਤ ਖੁਆਈਆ ਖੁੰਝ ਜਾਂਦਾ, ਭਾਵ ਉਥੇ ਨਮਾਜ਼ ਵੀ ਉਹਨਾਂ ਨੂੰ ਜਿਹੜੀ ਪੜ੍ਹਨ ਦਾ ਟਾਈਮ ਨਹੀਂ ਮਿਲਦਾ, ਤੇ ਇੱਕ ਨਾ ਜਿਹੜੇ ਹਿੰਦੂ ਆਦਿਕ ਸਨ ਇਨ੍ਹਾਂ ਦੇ ਪੂਜਾ ਦਾ ਟਾਈਮ ਜਿਹੜਾ ਉਨ੍ਹਾਂ ਨੂੰ ਪੂਜਾ ਵੀ ਨਹੀਂ ਕਰਨ ਦਿੰਦੇ।
ਚੌਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ।
ਕਹਿਣ ਲੱਗੇ ਹੁਣ ਹਿੰਦਵਾਣੀਆਂ ਹਿੰਦੂਆਂ ਦੀਆਂ ਘਰ ਵਾਲੀਆਂ ਕਿੱਥੇ ਹੁਣ ਚੌਂਕਾ ਜਿਵੇਂ ਅੱਗੇ ਬੜੀ ਸੁੱਚ ਦੇ ਨਾਲ ਪੋਚਾ ਫੇਰ ਕੇ ਤੇ ਟਿੱਕੇ ਕੱਢ ਕੇ ਲੀਕਾਂ ਮਾਰ ਕੇ ਭੋਜਨ ਪਕਾਉਂਦੀਆਂ ਸਨ, ਉਹ ਕਿਵੇਂ ਥਾਂ ਮਿਲੇ? ਭਾਵ ਉਹ ਵੀ ਇਸੇ ਤਰ੍ਹਾਂ ਹੀ ਭਟਕਦੀਆਂ ਹਨ, ਇਸੇ ਤਰ੍ਹਾਂ ਖੁਆਰ ਹੁੰਦੀਆਂ ਹਨ।
ਰਾਮ ਨਾ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ।
ਜਦੋਂ ਰੱਬ ਨੇ ਮਾਇਆ ਦਿੱਤੀ ਸੀ ਤੇ ਸੁਖ ਦਿੱਤੇ ਸਨ, ਉਦੋਂ ਦੇ ਰੱਬ ਨੂੰ ਵੀ ਕਹਿੰਦੇ ਸਨ ਰੱਬ ਹੁੰਦਾ ਹੀ ਕੋਈ ਨਹੀਂ। ਅੱਜ ਵੀ ਉਹ ਜਿਹਾ ਲੋਕ ਬਹੁਤ ਸਾਰੇ ਨੇ, ਕਹਿੰਦੇ ਰੱਬ ਕੋਈ ਨਹੀਂ ਹੁੰਦਾ। ਕਿਉਂ? ਮਾਇਆ ਇੰਨੀ ਹੋ ਗਈ, ਦਿਮਾਗ ਨੂੰ ਚੜ ਗਈ, ਬੁੱਧੀ ਭ੍ਰਸ਼ਟ ਕਰ ਦਿੱਤੀ। ਕਹਿੰਦੇ ਰੱਬ ਕੋਈ ਨਹੀਂ ਹੁੰਦਾ, ਗੁਰਦੁਆਰੇ ਕਾਹਦੇ ਵਾਸਤੇ ਜਾਣਾ, ਸਤਨਾਮ ਵਾਹਿਗੁਰੂ ਕਿਉਂ ਕਹਿਣਾ, ਇਹਦੀ ਲੋੜ ਹੀ ਕੋਈ ਨਹੀਂ ਹੈ। ਇਹ ਤਾਂ ਕਹਿੰਦੇ ਵਿਹਲੇ ਲੋਕਾਂ ਦਾ ਕੰਮ ਹੈ ਜਿਨ੍ਹਾਂ ਰੋਟੀਆਂ ਕਮਾਉਣੀਆਂ ਨੇ। ਤਾਂ ਇਸ ਤਰ੍ਹਾਂ ਦੀਆਂ ਜਿਹੜੇ ਗੱਲਾਂ ਕਰਦੇ ਨੇ ਮਹਾਰਾਜ, ਕਹਿੰਦੇ ਕਦੀ ਰਾਮ ਨਾ ਕਬਹੂ ਚੇਤਿਓ, ਕਦੀ ਪਹਿਲਾਂ ਤੇ ਗੁਰੂ ਨੂੰ ਚੇਤੇ ਨਹੀਂ ਸੀ ਕੀਤਾ, ਸਗੋਂ ਤਰਕ ਤੇ ਗੱਲਾਂ ਹੀ ਕੀਤੀਆਂ ਸਨ ਮਹਾਰਾਜ ਕਹਿੰਦੇ, ਤੇ ਹੁਣ ਕਿਹੜੇ ਮੂੰਹ ਨਾਲ ਅਰਦਾਸ ਕਰਨ ਜਦੋਂ ਬਿਪਤਾ ਪੈ ਗਈ। ਅਰਦਾਸ ਕਰਨੀ ਵੀ ਔਖੀ, ਕਿਉਂਕਿ ਆਪਣਾ ਕੀਤਾ ਹੋਇਆ ਨਾ ਸ਼ੁਕਰਾਪਣ ਅੱਗੇ ਆ ਜਾਂਦਾ ਵੀ ਹੁਣ ਤੈਨੂੰ ਚੇਤਾ ਆ ਗਿਆ ਗੁਰੂ ਨੂੰ ਕਹਿਣ ਦਾ। ਜਦੋਂ ਦੁੱਖ ਮਿਲਿਆ ਉਦੋਂ ਕਹਿੰਦੇ ਰੱਬ ਨੇ ਦਿੱਤਾ, ਤੇ ਜਦੋਂ ਸੁੱਖ ਸੀ ਉਦੋਂ ਕਹਿੰਦੇ ਇਹ ਤਾਂ ਸਾਡੀ ਆਪਣੀ ਕਮਾਈ ਆ, ਬਾਕੀ ਦੇ ਮੂਰਖ ਨੇ ਸਾਰੇ, ਜਿਨ੍ਹਾਂ ਦੇ ਕੋਲ ਕੋਈ ਘੱਟ ਹੈ ਇਹਨਾਂ ਦੀ ਮੂਰਖਤਾ ਹੈ। ਇਸ ਤਰ੍ਹਾਂ ਦੇ ਜਿਹੜੇ ਸੁਭਾਅ ਸਨ, ਕਹਿੰਦੇ ਕਦੀ ਰੱਬ ਨੂੰ ਚੇਤੇ ਨਹੀਂ ਸੀ ਕੀਤਾ ਤੇ ਹੁਣ ਖੁਦਾ ਕਹਿਣ ਨੂੰ ਮਿਲਦਾ ਨਹੀਂ, ਭਾਵ ਕਿਹਾ ਹੀ ਨਹੀਂ ਜਾਂਦਾ।
ਇੱਕ ਘਰ ਆਵਹੇ ਆਪਣਾ, ਇੱਕ ਮਿਲ ਮਿਲ ਪੁੱਛੇ ਸੁਖ।
ਤੇ ਜਦੋਂ ਉਹ ਸਾਰਾ ਕੁਝ ਹੋ ਗਿਆ ਤੇ ਫੌਜ ਚਲੀ ਗਈ ਸਾਧ ਸੰਗਤ ਦੀ, ਇਹਨਾਂ ਦੀ ਬਾਬਰ ਦੀ ਫੌਜ ਲੁੱਟ ਕੁੱਟ ਕੇ ਲੈ ਗਏ, ਤੇ ਬਾਕੀ ਜਿਹੜੇ ਲੁਕੇ ਸਨ ਭੱਜੇ ਸਨ ਇਧਰ ਉਧਰ, ਵਾਪਸ ਆਏ ਆਪਣੇ ਘਰ। ਇੱਕ ਘਰ ਆਵੇ ਆਪਣੇ, ਇੱਕ ਦੂਜੇ ਨੂੰ ਮਿਲ ਕੇ ਪੁੱਛਦੇ ਨੇ ਵੀ ਬਾਕੀਆਂ ਦਾ ਕੀ ਹਾਲ ਹੈ।
ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁੱਖ।
ਇੱਕ ਨਾ ਨੂੰ ਇਹ ਉਹਨਾਂ ਦੇ ਭਾਗਾਂ ਵਿਚ ਲਿਖਿਆ ਹੋਇਆ ਵੀ ਹੁਣ ਕੋਈ ਹੱਥ ਪੇਸ਼ ਨਹੀਂ ਜਾਂਦੀ। ਹੁਣ ਕਹਿੰਦੇ ਨੇ ਬਹਿ ਕੇ ਹੁਣ ਰੋਣ ਤੋਂ ਬਿਨਾਂ ਕੁਝ ਰਾਹ ਨਹੀਂ ਲੱਭਦਾ, ਬਸ ਰੋਣਾ ਲਿਖਿਆ, ਹੁਣ ਪਛਤਾਵਾ ਹੀ ਲਿਖਿਆ। ਤੇ ਇਸ ਤਰ੍ਹਾਂ ਦੀ ਘਟਨਾ ਵਰਤ ਗਈ ਹੈ।
ਜੋ ਤਿਸ ਭਾਵੈ ਸੋਥੀਐ ਨਾਨਕ ਕਿਆ ਮਨੁੱਖ।
ਮਹਾਰਾਜ ਕਹਿੰਦੇ ਵੀ ਜੇ ਤੁਸੀਂ ਇਹਨੂੰ 100 ਗਜ ਰੱਸਾ ਤੇ ਸਿਰੇ ਤੇ ਗੰਢ ਅਖੀਰਲੀ ਵਿਚਾਰ ਕਰੋ ਤੇ ਭਾਈ ਇਹੀ ਹੈ ਕਿ ਇੱਥੇ ਬੰਦੇ ਦੀ ਸਿਆਣਪ ਕੋਈ ਕੰਮ ਨਹੀਂ ਕਰਦੀ। ਪਰਮੇਸ਼ਰ ਤੋਂ ਡਰਨਾ ਚਾਹੀਦਾ, ਉਹਦੇ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ, ਉਹਦੇ ਅੱਗੇ ਝੁਕੇ ਰਹਿਣਾ ਚਾਹੀਦਾ, ਤਾਂ ਕਿ ਗੁਰੂ ਸਿੱਖ ਦੇ ਨਾਲ ਪਿਆਰ ਕਰੇ, ਉਹਦੀ ਰੱਖਿਆ ਕਰੇ। ਕਹਿਣ ਲੱਗੇ ਇਹ ਜੋ ਕੁਝ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਹੀ ਹੁੰਦਾ, ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਗੁਰੂ ਸਾਹਿਬ ਫਰਮਾਉਂਦੇ ਹਨ
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿਚ ਗੁਰਦੇਵ ਫਰਮਾਉਣ ਲੱਗੇ,
ਕਹਾ ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ।
ਮਹਾਰਾਜ ਇਸੇ ਵਿਸ਼ੇ ਤੇ ਅਗਲਾ ਸ਼ਬਦ ਵੀ ਉਚਾਰਦੇ ਨੇ, ਕਹਿੰਦੇ ਕਿੱਥੇ ਗਏ ਉਹ ਤੰਬੇਲੇ ਦੇ ਵਿਚ ਬੱਝੇ ਹੋਏ ਅਰਬੀ ਘੋੜੇ ਚਿੱਟੇ ਰੰਗ ਦੇ, ਤੇ ਕਿੱਥੇ ਉਹ ਭੇਰੀਆਂ ਤੇ ਸ਼ਹਿਨਾਈਆਂ ਜਿਹੜੇ ਸਾਜ ਵੱਜਦੇ ਸਨ ਜਦੋਂ ਘੋੜਿਆਂ ਤੇ ਚੜ ਕੇ ਇਹ ਰਾਜੇ ਬਾਹਰ ਨਿਕਲਦੇ ਸਨ।
ਕਹਾ ਸੋ ਤੇਗ ਬੰਦ ਗਾਡੇਰੜ ਕਹਾ ਸੋ ਲਾਲ ਕਵਾਈ।
ਕਹਿੰਦੇ ਕਿੱਥੇ ਚਲੇ ਗਏ ਉਹ ਤੇਗ ਬੰਦ ਗਾਤਰੇ ਜਿਹੜੇ ਬੜੇ ਲਿਸ਼ਕਦੇ ਸਨ, ਜਿਹਦੇ ਵਿਚ ਤੇਗਾਂ ਪਾਈਆਂ ਹੋਈਆਂ ਸਨ, ਤੇਗ ਬੰਦ ਗੱਡੇ ਹੋਏ ਬੜੇ ਸੋਹਣੇ ਜਿਹੜੇ ਗਾਤਰੇ ਸਨ, ਤੇ ਲਾਲ ਕਵਾਈ ਮੈਨੇ ਵਰਦੀ, ਲਾਲ ਰੰਗ ਦੀਆਂ ਵਰਦੀਆਂ ਜਿਹੜੇ ਇਹ ਪਠਾਨ ਸਨ ਜਿਹੜੇ ਪਾਉਂਦੇ ਸਨ।
ਕਹਾ ਸੋ ਆਰਸੀਆ ਮੋਹ ਬੰਕੇ ਇੱਥੇ ਦਿਸੇ ਨਾਹੀ।
ਮਹਾਰਾਜ ਕਹਿੰਦੇ ਨੇ ਉਹ ਸ਼ੀਸ਼ੇ ਕਿੱਧਰ ਗਏ ਜਿਹਦੇ ਅੱਗੇ ਖਲੋ ਕੇ ਪਠਾਨ ਆਪਣੇ ਬੰਕੇ ਮੂੰਹ ਸਵਾਰਦੇ ਸਨ ਤੇ ਬੜੇ ਮੁੱਛਾਂ ਖੜੀਆਂ ਕਰਦੇ ਸਨ, ਉਹ ਇੱਥੇ ਦਿਸਦੇ ਨਹੀਂ, ਨਜ਼ਰ ਨਹੀਂ ਆਉਂਦੇ।
ਇਹੋ ਜੱਗ ਤੇਰਾ ਤੂੰ ਗੋਸਾਈ।
ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਇਹ ਸੰਸਾਰ ਤੇਰਾ ਤੇ ਤੂੰ ਇਸ ਸੰਸਾਰ ਦਾ ਮਾਲਕ ਹੈ।
ਏਕ ਘੜੀ ਮਹਿ ਥਾਪਿਓ ਥਾਪੇ ਜਰ ਵੰਡ ਦੇਵੈ ਭਾਈ ਰਹਾਓ।
ਮਹਾਰਾਜ ਕਹਿਣ ਲੱਗੇ ਇੱਕ ਘੜੀ ਦੇ ਵਿੱਚ ਤੂੰ ਕਿਸੇ ਨੂੰ ਰਾਜਾ ਬਣਾ ਦੇਣਾ ਤੇ ਕਿਸੇ ਨੂੰ ਭਿਖਾਰੀ ਬਣਾ ਦੇਣਾ। ਥਾਪਿਓ ਥਾਪੇ ਜਰ ਵੰਡ ਦੇਵੈ ਭਾਈ ਤੇ ਤੂੰ ਆ ਜਿਹੜੀ ਦੌਲਤ ਹੈ ਕਿਸੇ ਇੱਕ ਕੋਲ ਹੁੰਦੀ ਹੈ ਨਾ ਤੇ ਜਦੋਂ ਕਲਾ ਵਰਤਾਉਂਦਾ ਤੇ ਉਹਦੇ ਤੋਂ ਖੋਹ ਕੇ ਦੂਜਿਆਂ ਨੂੰ ਵੰਡ ਦਿੰਦਾ ਹੈ।
ਕਹਾ ਸੋ ਘਰ ਦਰ ਮੰਡਪ ਮਹਿਲਾ ਕਹਾ ਸੋ ਬੰਕ ਸਰਾਈ।
ਕਿੱਥੇ ਵੱਡੇ ਵੱਡੇ ਘਰ ਤੇ ਉੱਚੇ ਉੱਚੇ ਮਹਿਲ ਮੰਡਪ ਤੇ ਕਿਲੇ ਕਿੱਧਰ ਚਲੇ ਗਏ ਤੇ ਜਿੱਥੇ ਬੰਕ ਬੜੇ ਉੱਚੇ ਸਰਾਵਾਂ ਬਣੀਆਂ ਹੋਈਆਂ ਸਨ।
ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ।
ਕਿੱਥੇ ਗਏ ਉਹ ਜਿਹੜੇ ਵੱਡੇ ਵੱਡੇ ਖਾਨ ਸਨ ਪਠਾਨ ਤੇ ਜਿਨ੍ਹਾਂ ਦੀਆਂ ਸੇਜਾਂ ਬੜੀਆਂ ਸੁਖਾਲੀਆਂ ਤੇ ਸੋਹਣੀਆਂ ਇਸਤਰੀਆਂ ਜਿਨ੍ਹਾਂ ਨੂੰ ਵੇਖ ਕੇ ਰਾਤ ਨੂੰ ਇਨ੍ਹਾਂ ਨੂੰ ਨੀਂਦ ਨਹੀਂ ਸੀ ਆਉਂਦੀ।
ਕਹਾਂ ਸੋ ਪਾਨ ਤੰਬੋਲੀ ਹਰਮਾ ਹੋਇਆ ਛਾਈ।
ਮਹਾਰਾਜ ਕਹਿੰਦੇ ਕਿੱਧਰ ਗਏ ਉਹ ਪਾਨ ਤੇ ਤੰਬੋਲੇ ਖਾਣ ਵਾਲੀਆਂ ਚੀਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਤੇ ਕਿੱਥੇ ਉਹ ਹਰਮ ਹਰਮ ਮੈਨੇ ਪਰਦੇ ਵਾਲਾ ਮਹਿਲ ਜਿੱਥੇ ਪਰਦੇ ਦੇ ਵਿੱਚ ਇਨ੍ਹਾਂ ਦੀਆਂ ਰਾਣੀਆਂ ਸਭ ਕਹਿੰਦੇ ਛਾਈ ਮਾਈ ਹੋ ਗਈਆਂ ਮਿੱਟੀ ਬਣ ਗਈਆਂ ਦੀ।
ਇਸ ਜਰ ਕਾਰਨ ਘਣੀ ਵਿਗੁਤੀ ਇਨ ਜਰ ਘਣੀ ਖੁਆਈ।
ਇਹ ਸਾਰਾ ਕੋਈ ਕਿਉਂ ਹੁੰਦਾ? ਮਹਾਰਾਜ ਕਹਿੰਦੇ ਪਿੱਛੇ ਕਾਰਨ ਤੇ ਮਾਇਆ ਹੀ ਇਨ੍ਹਾਂ ਜਰ ਹੈ ਜਰ ਮੈਨੇ ਮਾਇਆ ਉਹਦੇ ਕਰਕੇ ਉਥੋਂ ਬਾਬਰ ਚੜ ਕੇ ਕਿਉਂ ਹੁੰਦਾ ਸੀ ਵੀ ਇਥੋਂ ਮਾਇਆ ਇਕੱਠੀ ਕਰਾਂਗਾ ਲੁੱਟਾਂਗਾ। ਇਨ੍ਹਾਂ ਨੂੰ ਲੁੱਟਿਆ ਕਿਉਂ? ਕਿਉਂਕਿ ਇਨ੍ਹਾਂ ਨੇ ਲੋਕਾਂ ਦੀ ਇਕੱਠੀ ਕਰਕੇ ਆਪਣੀ ਝੋਲੀ ਵਿਚ ਪਾ ਲਈ ਤੇ ਐਸ਼ ਕਰਨ ਲੱਗ ਪਏ। ਜੇ ਲੋਕਾਂ ਨੂੰ ਵੰਡਦੇ ਜੇ ਬਰਾਬਰ ਦੇ ਹੱਕ ਰੱਖਦੇ ਤੇ ਫਿਰ ਕਾਹਦੇ ਵਾਸਤੇ ਹੋਣਾ ਸੀ? ਫਿਰ ਲੋਕ ਵੀ ਤਕੜੇ ਹੁੰਦੇ ਤੇ ਮੁਕਾਬਲਾ ਕਰਦੇ ਬਾਬਰ ਨੂੰ ਆਉਣ ਨਹੀਂ ਸੀ ਦੇਣਾ। ਲੋਕਾਂ ਦਾ ਖੂਨ ਪੀ ਪੀ ਕੇ ਤੇ ਇਨ੍ਹਾਂ ਨੇ ਉਨ੍ਹਾਂ ਦੇ ਮਾਇਆ ਜਿਹੜੇ ਰਾਈਟਸ ਹੱਕ ਸਨ ਆਪਣੇ ਕੋਲ ਇਕੱਠੇ ਕਰ ਲਏ ਮੌਜਾਂ ਮਾਨਣ ਵਾਸਤੇ। ਜਿਵੇਂ ਅੱਜ ਵੀ ਇਸ ਤਰ੍ਹਾਂ ਹੁੰਦਾ ਵੀ ਲੋਕਾਂ ਦਾ ਖੂਨ ਪੀ ਪੀ ਕੇ ਲੱਖ ਬੰਦੇ ਦਾ ਖੂਨ ਇੱਕ ਬੰਦਾ ਪੀ ਕੇ ਇਕੱਠਾ ਕਰ ਲੈਂਦਾ ਉਹ ਮਾਇਆ ਉੱਥੇ ਇਕੱਠੀ ਹੋ ਗਈ। ਜਿੱਥੇ ਮਾਇਆ ਇਕੱਠੀ ਹੋ ਗਈ ਉੱਥੇ ਖਤਰਾ ਹੋ ਗਿਆ। ਉਨ੍ਹਾਂ ਨੇ ਵੇਖਿਆ ਵੀ ਮਾਇਆ ਕਿੱਥੇ ਇਕੱਠੀ ਉਨ੍ਹਾਂ ਨੇ ਉੱਥੇ ਹਮਲਾ ਕੀਤਾ ਜਿੱਥੇ ਮਾਇਆ ਸੀ। ਇਸ ਕਰਕੇ ਇਸ ਮਾਇਆ ਦੇ ਕਾਰਨ ਘਣੀ ਵਿਗੁੱਤੀ ਖੁਆਰ ਹੋਈ ਹੈ ਤੇ ਇਹ ਇਹਦੇ ਕਾਰਨ ਹੀ ਸਾਰੇ ਲੋਕ ਇਸ ਤਰ੍ਹਾਂ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ।
ਪਾਪਾ ਬਾਜ ਹੋਵੇ ਨਾਹੀ ਮੋਇਆ ਸਾਥ ਨਾ ਜਾਈ।
ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਹੈ ਪਾਪ ਕਰਨ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਜੇ ਤਾਂ ਕਿਰਤ ਕਰਕੇ ਸਿੱਧੇ ਰਾਹ ਤੇ ਕੋਈ ਕਰੇ ਤਾਂ ਹੋ ਜਾਏ ਆਪਣੇ ਆਪ ਉਹ ਤੇ ਪਰਾ ਲੱਭਦੇ ਉਹਦੀ ਜਿਨ੍ਹੇ ਕੋਈ ਕੀਤਾ ਪਰ ਉਹਨੂੰ ਵੀ ਹੁਕਮ ਹੈ ਵੀ ਦਸਵੰਧ ਜ਼ਰੂਰ ਕੱਢੇ ਭਲਾ ਕਰੇ ਕਿਸੇ ਦਾ ਉਸ ਮਾਇਆ ਦੇ ਨਾਲ ਤੇ ਉਹਦੇ ਵਿਚ ਸਮੇ ਨਾ ਨਿਤਨੇਮੀ ਰਵੇ ਸਿੱਖ। ਪਰ ਜਿੱਥੇ ਫਿਰ ਕੰਮ ਹੀ ਹੋ ਜਾਏ ਵੀ ਰਹੀ ਮਾਇਆ ਜਾਏ ਵੀ ਬਸ ਨੀਂਦ ਆ ਗਈ ਤੇ ਸੌ ਜਾਓ ਜਾਗ ਆ ਗਈ ਤੇ ਰੋਟੀ ਖਾਓ ਤੇ ਕੰਮ ਕਰੋ। ਬਸ ਆ ਤਿੰਨ ਕੰਮ ਰਹਿ ਗਏ ਸੌਣਾ ਖਾਣਾ ਤੇ ਕੰਮ ਕਰਨਾ। ਇਹ ਤਿੰਨੇ ਜੇ ਕਰਦਾ ਤੇ ਭਜਨ ਬੰਦਗੀ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਪਾਪ ਹੈ। ਪਰ ਇਹ ਜਿਹੜੀ ਮਾਇਆ ਹੈ ਇਹ ਮਰਨ ਤੋਂ ਬਾਅਦ ਨਾਲ ਨਹੀਂ ਜਾਂਦੀ ਕੇਵਲ ਨਾਮ ਹੀ ਸੰਗ ਸਹਾਈ ਹੈ।
ਜਿਸਨੋ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ।
ਜਿਹੜਾ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਤੇ ਮਹਾਰਾਜ ਉਹਨੂੰ ਆਪ ਖੁਆਏ ਖੁਆਰ ਕਰਦਾ ਫਿਰ ਦੂਰ ਕਰ ਦਿੰਦਾ ਆਪੇ ਖੁਆਰ ਹੋ ਜਾਂਦਾ। ਵਾਹਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ ਉਹ ਖੁਆਰ ਹੁੰਦਾ ਜਿਹੜਾ ਨਾਮ ਤੋਂ ਦੂਰ ਚਲਾ ਜਾਂਦਾ। ਕਰਤਾ ਪੁਰਖ ਵਾਹਿਗੁਰੂ ਉਹਦੇ ਤੋਂ ਚੰਗਿਆਈ ਖੋਹ ਲੈਂਦਾ ਫਿਰ ਉਹ ਮਾੜੇ ਕੰਮ ਕਰਦਾ ਹੈ ਜੀ।
ਕੋਟੀ ਹੂ ਪੀਰ ਵਰਜਰ ਹਾਏ ਜਾਂ ਮੀਰ ਸੁਣਿਆ ਧਾਇਆ।
ਇੱਥੇ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਗੱਲ ਕਹੀ ਹੈ ਵੀ ਜਦੋਂ ਸੁਣਿਆ ਨਾ ਮੀਰ ਸੁਣਿਆ ਧਾਇਆ ਮੀਰ ਮੈਨੇ ਬਾਬਰ ਜਦੋਂ ਸੁਣਿਆ ਵੀ ਬਾਬਰ ਚੜ ਕੇ ਆ ਰਿਹਾ ਜਾਂ ਉਧਰੋਂ ਖਬਰਾਂ ਆਉਂਦੀਆਂ ਸਨ ਕਿ ਬਾਬਰ ਚੜਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹੜੇ ਇਧਰ ਪਠਾਨ ਸਾਹਿਬ ਸਨ ਤੇ ਖਾਨ ਸਾਹਿਬ ਸਨ ਉਹਨਾਂ ਦਾ ਕੰਮ ਇਹ ਸੀ ਵੀ ਰਾਤ ਦੇ 1 ਵਜੇ ਤੱਕ ਤੇ ਸ਼ਰਾਬ ਪੀਣੀ ਤੇ ਫਿਰ ਡਿੱਗ ਪੈਣਾ 1-2 ਵਜੇ ਜਿਉਂ ਸੌਣਾ ਤੇ ਸਵੇਰੇ 12 ਵਜੇ ਉੱਠਣਾ ਤੇ 12 ਵਜੇ ਉੱਠ ਕੇ ਫਿਰ ਆਪਣਾ ਚੰਗੇ ਪਾਏ ਕੱਪੜੇ ਤੇ ਦਰਬਾਰ ਲਾ ਲਿਆ ਤੇ ਜਿਹੜੇ ਅੱਗੇ ਮੁਨਾਫ ਜਿਹੜੇ ਉਹਦੇ ਬੰਦੇ ਹੁੰਦੇ ਸਨ ਉਹਨੂੰ ਕਹਿੰਦੇ ਵੀ ਕਿਹੜੇ ਕਿਹੜੇ ਥਾਂ ਤੇ ਮਾਇਆ ਜਾ ਦਈਏ ਤੇ ਟੈਕਸ ਲਾ ਦਿਓ ਤੇ ਇਕੱਠੀ ਕਰਕੇ ਲਿਆਓ। ਕਦੀ ਬਾਹਰ ਨਹੀਂ ਨਿਕਲਣਾ ਕਦੀ ਪਰਜਾ ਵੱਲ ਵੇਖਣਾ ਨਹੀਂ ਵੀ ਲੋਕਾਂ ਦਾ ਦੁੱਖ ਸੁੱਖ ਕੀ ਏ। ਬਸ ਜਿੰਦਗੀ ਇਸ ਤਰ੍ਹਾਂ ਚੱਲਦੀ ਸੀ, ਨਾ ਪਤਾ ਸੂਰਜ ਕਿਧਰੋਂ ਚੜਦਾ ਤੇ ਨਾ ਪਤਾ ਲਹਿੰਦਾ ਕਿੱਥੇ, ਆਪਣੀਆਂ ਐਸ਼ਾਂ ਮੌਜਾਂ ਕਰਨੀਆਂ। ਤੇ ਜਦੋਂ ਸੁਣਿਆ ਨਾ ਵੀ ਬਾਬਰ ਚੜ ਕੇ ਆ ਰਿਹਾ, ਤੇ ਫਿਰ ਇਹਨਾਂ ਦੇ ਮਿੱਤਰ ਹੁੰਦੇ ਸਨ ਜਿਹੜੇ ਤੰਤਰ ਮੰਤਰ ਕਰਨ ਵਾਲੇ ਜਿਹੜੇ ਪੀਰ ਆਦਿਕ ਨੇ, ਉਹ ਵੀ ਆ ਗਏ, ਉਹਨਾਂ ਨੂੰ ਸੱਦ ਲਿਆ, ਉਹਨਾਂ ਨੂੰ ਵੀ ਪਤਾ ਲੱਗਾ। ਉਹਨਾਂ ਕਿਹਾ ਵੀ ਆਪਣੀ ਵੀ ਰੋਟੀ ਪਾਣੀ ਇਹਨਾਂ ਤੋਂ ਚੱਲਦਾ। ਤੇ ਉਹ ਜਦੋਂ ਆਏ ਪੀਰ ਆਏ ਜਿਹੜੇ ਮੰਤਰ ਪੜਨ ਵਾਲੇ ਸਨ, ਇਹ ਮੰਤਰ ਜੰਤਰ ਪੜ੍ਹ ਕੇ ਕਹਿੰਦੇ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ ਜੀ, ਇਸ ਤਰ੍ਹਾਂ ਕਰ ਦਿਆਂਗੇ ਮੰਤਰਾਂ ਨਾਲ ਹੀ। ਤਾਂ ਜਦੋਂ ਇਹਨਾਂ ਖਾਨਾਂ ਨੂੰ ਫਿਕਰ ਹੋਇਆ ਵੀ ਆਪਾਂ ਕੁਝ ਤਿਆਰੀ ਕਰੀਏ, ਆਪਾਂ ਸ਼ਸਤਰਾਂ ਨੂੰ ਵੇਖੀਏ ਸ਼ਸਤਰ ਚੱਲਦੇ ਵੀ ਹਨ ਕਿ ਨਹੀਂ, ਗਾਲੇ ਚ ਪਾਏ ਹੋਏ ਨੇ, ਤਾਂ ਉਹ ਜਿਹੜੇ ਪੀਰ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਖਾਨ ਸਾਹਿਬ, ਤੁਸੀਂ ਮੌਜਾਂ ਕਰਿਆ ਕਰੋ, ਤੁਸੀਂ ਸਮਿਆ ਕਰੋ, ਜਦੋਂ ਬਾਬਰ ਚੜ ਕੇ ਆਏਗਾ ਅਸੀਂ ਮੰਤਰ ਪੜਾਂਗੇ ਤੇ ਮੰਤਰ ਨਾਲ ਹੀ ਅਸੀਂ ਰੋਕ ਦੇਣਾ, ਲੜਨਾ ਤੇ ਪੈਣਾ ਹੀ ਨਹੀਂ। ਇਸ ਭੁਲੇਖੇ ਵਿਚ, ਇਸ ਅੰਧ ਵਿਸ਼ਵਾਸ ਵਿਚ ਕੋਟੀ ਹੂੰ ਪੀਰ ਵਰਜ ਰਹਾਏ, ਕਰੋੜਾਂ ਹੀ ਪੀਰ, ਯਾਨੀ ਕਿ ਕੋਟੀ ਦਾ ਮਤਲਬ ਕਈ ਜਿਹੜੇ ਪੀਰ ਆਦਿਕ ਸਨ ਇਸ ਤਰ੍ਹਾਂ ਦੇ ਮੰਤਰਾਂ ਵਾਲੇ, ਆਪਣੇ ਕੋਲ ਰੱਖ ਲਏ ਇਹਨਾਂ ਨੇ ਵੀ ਲੜਨ ਦੀ ਲੋੜ ਹੀ ਨਹੀਂ ਪੈਣੀ, ਸਾਨੂੰ ਬਾਹਰ ਹੀ ਨਿਕਲਣਾ ਪੈਣਾ ਕਮਰਿਆਂ ਚੋਂ, ਤੇ ਆਪੇ ਇਹਨਾਂ ਨੇ ਬਾਹਰ ਮੰਤਰ ਪੜ ਲੈਣੇ ਨੇ। ਜਦੋਂ ਬਾਬਰ ਨੂੰ ਸੁਣਿਆ ਵੀ ਉਹ ਆ ਰਿਹਾ ਹੈ,
ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ।
ਪਰ ਜਦੋਂ ਸਾਧ ਸੰਗਤ ਜੀ ਬਾਬਰ ਚੜਿਆ ਤੇ ਚੱਲੀਆਂ ਤੋਪਾਂ ਤੇ ਜਦੋਂ ਤੇਗਾਂ ਲਿਸ਼ਕੀਆਂ ਤੇ ਫਿਰ ਕਿੱਥੇ ਗਏ ਮੰਤਰ, ਕਿੱਥੇ ਚੱਲਣੇ ਸਨ? ਉਥੇ ਸੂਰਮਿਆਂ ਦੇ ਅੱਗੇ ਨਹੀਂ ਚੱਲਦਾ ਕੁਝ। ਉਹ ਜਿਹੜੇ ਤੇਗਾਂ ਲੈ ਕੇ ਆਏ ਉਹਨਾਂ ਨੇ ਥਾਂ ਮੁਕਾਮ ਜਲੇ ਬਿਜ ਮੰਦਰ, ਬੜੇ ਬੜੇ ਪੱਕੇ ਵੱਡੇ ਵੱਡੇ ਘਰ ਉਹਨਾਂ ਨੇ ਅੱਗਾਂ ਲਾ ਕੇ ਸਾੜ ਦਿੱਤੇ। ਮੁੱਛ ਮੁੱਛ ਕੋਇਰ ਰੁਲਾਇਆ, ਤੇ ਜਿਹੜੇ ਕੋਇਰ ਰਾਜੇ ਸਨ, ਰਾਜਿਆਂ ਦੇ ਅੱਗੋਂ ਲੜਕੇ ਸਨ, ਸ਼ਹਿਜਾਦੇ ਸਨ, ਉਹਨਾਂ ਮੁੱਛ ਮੁੱਛ ਕੇ ਚੰਗੀ ਤਰ੍ਹਾਂ ਵੱਡ ਵੱਡ ਕੇ ਗਲੀਆਂ ਵਿਚ ਰੋਲੇ ਹਨ, ਤੇ ਇਹਨਾਂ ਜਿਹੜੇ ਮੰਤਰਾਂ ਵਾਲਿਆਂ ਦੇ ਵਸ ਵਿਚ ਕੁਝ ਨਹੀਂ ਚੱਲਿਆ।
ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ।
ਕਿਉਂਕਿ ਇਹ ਮੰਤਰਾਂ ਵਾਲੇ ਕਹਿੰਦੇ ਸੀ ਵੀ ਜਦੋਂ ਮੁਗਲ ਚੜ ਕੇ ਆਉਣਗੇ ਅਸੀਂ ਅੰਨੇ ਕਰ ਦੇਣਾ, ਉਹਨਾਂ ਨੂੰ ਦਿਸਣਾ ਹੀ ਕੁਝ ਨਹੀਂ, ਨਜ਼ਰ ਖਤਮ ਕਰ ਦਿਆਂਗੇ ਮੰਤਰਾਂ ਨਾਲ। ਸਾਹਿਬ ਕਹਿੰਦੇ ਕੋਈ ਮੁਗਲ ਨਾ ਹੋਵਾ ਅੰਧਾ, ਨਾ ਤੇ ਕੋਈ ਮੁਗਲ ਅੰਨਾ ਹੋਇਆ, ਤੇ ਨਾ ਕਿਸੇ ਨੇ ਮੰਤਰ ਮਾਰਿਆ ਪਰਚਾ ਲਾਇਆ, ਉਹਨਾਂ ਨੂੰ ਕਿਸੇ ਨੇ ਇਨ੍ਹਾਂ ਮੰਤਰਾਂ ਵਾਲਿਆਂ ਨੇ ਰੋਕਿਆ ਨਹੀਂ ਹੈ।
ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ।
ਮੁਗਲਾਂ ਦੀ ਯਾਨੀ ਕਿ ਜਿਹੜੇ ਚੜ ਕੇ ਆਏ ਸਨ ਤੇ ਪਠਾਣ ਜਿਹੜੇ ਇਮਨਾਬਾਦ ਸਨ, ਇਨ੍ਹਾਂ ਦੀ ਲੜਾਈ ਹੋਈ ਤੇ ਰਣ ਦੇ ਵਿਚ ਤੇਗ ਚੱਲੀ ਹੈ।
ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚਿੜਾਈ।
ਓਨੀ ਤੁਪਕ ਤੁਕ ਮੈਨੇ ਬੰਦੂਕ ਤਾਣ ਚਲਾਈ, ਖਿੱਚ ਖਿੱਚ ਕੇ ਓਨੀ ਓਨੀ ਦਾ ਮਤਲਬ ਜਿਹੜੇ ਬਾਬਰ ਦੇ ਸਿਪਾਹੀ ਮੁਗਲ ਸਨ ਉਹ ਬੜੇ ਟ੍ਰੇਨਡ ਸਨ, ਉਹਨਾਂ ਨੇ ਅਭਿਆਸ ਕੀਤੇ ਸਨ, ਟ੍ਰੇਨਿੰਗ ਲਈ ਹੋਈ ਸੀ, ਉਹ ਵਿਹਲੇ ਨਹੀਂ ਸਨ ਰਹਿੰਦੇ, ਸੌਂਦੇ ਨਹੀਂ ਸਨ, ਉਹਨਾਂ ਨੇ ਆਪਣੀ ਅਭਿਆਸ ਕੀਤਾ ਸੀ। ਉਹਨਾਂ ਨੇ ਮਾਰੇ ਕਹਿੰਦੇ ਵੀ ਤਾਣ ਤਾਣ ਕੇ ਜਦੋਂ ਬੰਦੂਕਾਂ ਚਲਾਈਆਂ ਨਾ, ਤੇ ਓਨੀ ਹਸਤ ਚੜਾਈ, ਓਨੀ ਦਾ ਮਤਲਬ ਇਥੋਂ ਵਾਲੇ ਪਠਾਣਾ ਨੇ ਵੀ ਆਪਣੀਆਂ ਬੰਦੂਕਾਂ ਕੱਢੀਆਂ ਜਿਹੜੀਆਂ ਕਈ ਸਾਲਾਂ ਦੀਆਂ ਅੰਦਰ ਰੱਖੀਆਂ ਪੇਟੀਆਂ ਵਿਚ, ਕਦੀ ਚਲਾ ਕੇ ਨਹੀਂ ਸੀ ਵੇਖੀ, ਉਹਨਾਂ ਨੂੰ ਜੰਗਾਲ ਲੱਗ ਗਿਆ ਸੀ। ਉਹ ਜਦੋਂ ਚਲਾਈਆਂ ਨਾ ਇਹਨਾਂ ਨੇ ਉਧਰੋਂ ਮੁਕਾਬਲਾ ਕਰਨ ਲਈ, ਓਨੀ ਹਸਤ ਚੜਾਈ, ਚੜਾਈ ਮੈਨੇ ਮਿਸ ਕਰ ਗਈਆਂ, ਚਿੜ ਚਿੜ ਕਰਕੇ ਚੱਲੀਆਂ ਨੇ, ਕਿਉਂਕਿ ਕਦੀ ਚਲਾਈਆਂ ਨਹੀਂ ਸਨ, ਉਹ ਜੰਗਾਲ ਪੈ ਗਿਆ ਸੀ ਉਹਨਾਂ ਨੂੰ, ਤੇ ਸੁੱਤੇ ਰਹੇ ਸੀ ਆਪਣਾ ਨੱਚਦੇ ਟੱਪਦੇ, ਸ਼ਰਾਬਾਂ ਪੀਣੀਆਂ, ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣਾ, ਹਥਿਆਰਾਂ ਦਾ ਜਿਹੜਾ ਸਿਖਲਾਈ ਸੀ, ਹਥਿਆਰਾਂ ਦਾ ਅਭਿਆਸ ਸੀ, ਉਹ ਬੰਦ ਕਰ ਦਿੱਤਾ। ਜਿਹੜੀ ਕੌਮ ਇਸ ਤਰ੍ਹਾਂ ਕਰਦੀ ਫਿਰ ਉਹਨੂੰ ਮਾਰ ਜ਼ਰੂਰ ਪੈਂਦੀ, ਜਿਹੜੇ ਸ਼ਸਤਰਾਂ ਦਾ ਅਭਿਆਸ ਨਹੀਂ ਕਰਦੇ ਵੀ ਕੋਈ ਗੱਲ ਨਹੀਂ ਆਪੇ ਹੋ ਜਾਏਗਾ ਜੀ, ਆਪੇ ਹੋ ਜਾਏਗਾ। ਉਹ ਇਹਨਾਂ ਦੀ ਹਾਲਾਤ ਬਣੀ ਵੀ ਕਦੀ ਸ਼ਸਤਰ ਵੇਖੇ ਨਹੀਂ ਸਨ, ਇਸ ਤਰ੍ਹਾਂ ਦੇ ਇਨ੍ਹਾਂ ਦੇ ਜੀਵਨ ਸਨ, ਤੇ ਬੰਦੂਕਾਂ ਇਨ੍ਹਾਂ ਦੀਆਂ ਮਿਸ ਹੋ ਗਈਆਂ, ਪਰ ਬਾਬਰ ਦੇ ਸਿਪਾਹੀਆਂ ਨੇ ਤਾਣ ਤਾਣ ਕੇ ਖਿੱਚ ਖਿੱਚ ਕੇ ਚਲਾਈਆਂ ਹਨ।
ਜਿਨ ਕੀ ਚੀਰੀ ਦਰਗਹ ਪਾਟੀ, ਤਿੰਨਾ ਮਰਨਾ ਪਾਈ।
ਜਿਨ੍ਹਾਂ ਦੀ ਚਿੱਠੀ ਦਰਗਾਹ ਵਿਚੋਂ ਪਾਟ ਗਈ ਸੀ, ਭਾਵ ਜਿਨ੍ਹਾਂ ਦਾ ਜੀਵਨ ਦਾ ਸਮਾਂ ਸਮਾਪਤ ਹੋ ਚੁੱਕਾ ਸੀ। ਮਹਾਰਾਜ ਕਹਿੰਦੇ ਉਨ੍ਹਾਂ ਨੇ ਹੁਣ ਮਰਨਾ ਸੀ, ਉਨ੍ਹਾਂ ਦਾ ਲੇਖਾ ਖਤਮ ਹੋ ਚੁੱਕਾ ਸੀ।
ਇੱਕ ਹਿੰਦ ਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ।
ਇਹ ਕੌਣ ਕੌਣ ਸਨ? ਇੱਕ ਹਿੰਦਵਾਣੀ, ਹਿੰਦੂਆਂ ਦੇ ਘਰ ਵਾਲੀਆਂ ਵੀ ਸਨ ਇਹਨਾਂ ਵਿਚ, ਤੇ ਤੁਰਕਾਣੀ ਤੁਰਕਾਣ ਤੁਰਕਾਂ ਦੇ ਘਰ ਵਾਲੀਆਂ, ਤੇ ਭੱਟਾਂ ਦੇ ਘਰ ਵਾਲੀਆਂ ਪਟਿਆਣੀਆਂ, ਤੇ ਠਾਕੁਰ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਰਾਣੀਆਂ ਆਦਿਕ ਵੀ ਹਨ।
ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ।
ਕਈਆਂ ਦੇ ਮਹਾਰਾਜ ਕਹਿੰਦੇ ਨੇ ਪੇਰਨ, ਪੇਰਨ ਮੈਨੇ ਚੋਲਾ, ਚੋਲਾ ਯਾਨੀ ਕਿ ਭਾਵੇਂ ਉਹਨੂੰ ਤੁਸੀਂ ਬੁਰਕਾ ਕਹਿ ਲੋ ਤੇ ਭਾਵੇਂ ਚੋਲਾ ਕਹਿ ਲੋ, ਪੇਰਨ ਦਾ ਅਰਥ ਹੈ ਸਿਰ ਤੋਂ ਪੈਰ ਤੱਕ ਪਾਇਆ ਹੋਇਆ ਕੱਪੜਾ, ਪੇਰਨ ਪੇਰਨ ਪੈਰ। ਇੱਕ ਨਾ ਪੇਰਨ ਸਿਰ ਖੁਰ ਪਾਟੇ, ਸਿਰ ਦਾ ਮਤਲਬ ਸਿਰ ਹੈ ਤੇ ਖੁਰ ਦਾ ਮਤਲਬ ਪੈਰ ਹੈ। ਸਿਰ ਤੋਂ ਪੈਰ ਤੱਕ ਕੱਪੜੇ ਪਾਟੇ ਪਾਟ ਗਏ ਤੇ ਇੱਕ ਮਰ ਗਈਆਂ, ਮਰ ਗਏ ਜਿਹੜੇ ਉਹਨਾਂ ਦਾ ਵਾਸ ਮਸਾਣੀ ਉਹ ਉੱਥੇ ਵਗਾ ਦਿੱਤੇ ਹਨ ਮਸਾਣਾ ਅੰਦਰ।
ਜਿਨਕੇ ਬੰਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ।
ਮਹਾਰਾਜ ਕਹਿੰਦੇ ਜਿਨ੍ਹਾਂ ਦੇ ਘਰ ਵਾਲੇ ਬੜੇ ਸੋਹਣੇ ਤੇ ਪਰਤ ਕੇ ਘਰ ਨਹੀਂ ਆਏ ਕਿਉਂਕਿ ਮੁਗਲਾਂ ਨੇ ਮਾਰ ਸਿੱਟੇ ਜੰਗ ਵਿਚ ਜਾਂ ਹੋਰ ਕਿਸੇ ਤਰੀਕੇ ਨਾਲ, ਉਹਨਾਂ ਦੀ ਰਾਤ ਕਿਵੇਂ ਲੰਘਦੀ ਭਾਵ ਬੜੀ ਔਖੀ ਦੁੱਖ ਵਾਲੀ ਹੈ।
ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈ ਹੈ।
ਮਹਾਰਾਜ ਬ੍ਰਹਮ ਅਵਸਥਾ ਵਿਚ ਬਚਨ ਕਰਦੇ ਨੇ ਕਿ ਆਪ ਹੀ ਕਰਤਾ ਕਰ ਰਿਹਾ ਸਭ ਕੁਝ, ਕਿਹਨੂੰ ਆਖ ਕੇ ਸੁਣਾਈਏ ਵੀ ਇਹ ਕਿਉਂ ਹੋਇਆ ਤੇ ਕਿਵੇਂ ਹੋਇਆ ਹੈ।
ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਥੈ ਜਾਏ ਰੁਆਈ ਹੈ।
ਮਹਾਰਾਜ ਬ੍ਰਹਮ ਕੋਟੀ ਵਿਚ ਬਚਨ ਉਚਾਰਦੇ ਨੇ, ਕਹਿੰਦੇ ਦੁੱਖ ਤੇ ਸੁਖ ਤੇਰੀ ਮਰਜ਼ੀ ਵਿਚ ਹੀ ਆਉਂਦੇ ਨੇ, ਕਿਹਦੇ ਕੋਲ ਜਾ ਕੇ ਰੋ ਕੇ ਦੱਸੀਏ ਵੀ ਇਹ ਕਿਉਂ ਹੋਇਆ ਹੈ।
ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ।
ਇਹ ਪਰਮੇਸ਼ਰ ਦੀ ਕਲਾ ਹੈ ਹੁਕਮੀ ਦੀ, ਉਹ ਹੁਕਮ ਕਰਦਾ ਚਲਾਉਂਦਾ ਹੈ ਤੇ ਖੁਸ਼ ਹੁੰਦਾ ਹੈ ਆਨੰਦ ਲੈਂਦਾ ਹੈ, ਤੇ ਜਿਵੇਂ ਜਿਵੇਂ ਦਾ ਜਿਹਦੀ ਕੈਟਾਗਰੀ ਸਾਹੀ ਲਿਖਿਆ ਹੋਇਆ ਹੈ ਉਹ ਉਹਨੂੰ ਮਿਲੀ ਜਾਂਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਅਕਾਲ ਪੁਰਖ ਇੱਕ ਧੁਨੀ ਸਰੂਪ ਸਰਵ ਵਿਆਪਕ ਹੈ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਆਸਾ ਕਾਫੀ ਮਹੱਲਾ ਪਹਿਲਾ ਘਰ ਅੱਠਵਾਂ ਅਸ਼ਟਪਦੀਆ।
ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਕਾਫੀ ਉਚਾਰਦੇ ਨੇ ਔਰ ਅੱਠਵੇਂ ਘਰ ਵਿਚ ਅਸ਼ਟਪਦੀ ਉਚਾਰਨ ਕਰਦੇ ਹਨ।
ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ।
ਗਰੀਬ ਨਵਾਜ ਜੀ ਇਸ ਸੰਸਾਰ ਦਾ ਨਕਸ਼ਾ ਦੱਸਦੇ ਨੇ ਵੀ ਇਹ ਕਿਵੇਂ ਦਾ ਹੈ, ਕਿਹੜੇ ਢੰਗ ਦਾ। ਇਹ ਮਹਾਰਾਜ ਨੇ ਉਦਾਹਰਨ ਤਾਂ ਦਿੱਤੀ, ਉਹਦੇ ਨਾਲ ਮਿਲਦਾ ਸਾਰਾ। ਕਹਿੰਦੇ ਜਿਵੇਂ ਗੋਇਲ ਗਾਵਾਂ ਚਾਰਨ ਵਾਲੇ ਗੋਇਲੀ ਗਾਵਾਂ ਦੇ ਵਗ ਲੈ ਕੇ ਕਿਸੇ ਇਲਾਕੇ ਵਿਚ ਚਲੇ ਜਾਂਦੇ ਪਰ ਪੱਕਾ ਡੇਰਾ ਨਹੀਂ ਲਾਉਂਦੇ, ਜਿੰਨਾ ਚਿਰ ਉੱਥੇ ਘਾਹ ਹੁੰਦਾ ਉਨ੍ਹਾਂ ਚਿਰ ਰੱਖਦੇ ਨੇ। ਮਹਾਰਾਜ ਕਹਿੰਦੇ ਸੰਸਾਰ ਇਸ ਤਰ੍ਹਾਂ ਦਾ ਹੈ, ਇੱਥੇ ਵੀ ਜਿਵੇਂ ਜਿਸ ਥਾਂ ਤੇ ਅਸੀਂ ਆਉਂਦੇ ਹਾਂ ਜਿੱਥੇ ਸਾਡਾ ਘਾਹ ਹੈ ਜਿੱਥੇ ਦਾਣਾ ਪਾਣੀ ਹੈ ਆਪੋ ਆਪਣਾ ਖਾ ਕੇ ਸਾਰੇ ਚਲੇ ਜਾਂਦੇ ਹਨ।
ਕੂੜ ਕਮਾਵੇ ਆਦਮੀ ਬੰਦੇ ਘਰ ਬਾਰਾ।
ਜਿਹੜੇ ਬੰਦੇ ਝੂਠੇ ਘਰਾਂ ਦੇ ਨਾਲ ਮੋਹ ਪਾ ਪੈਂਦੇ ਨੇ ਵੀ ਅਸੀਂ ਪੱਕੇ ਹੀ ਇੱਥੇ ਝੰਡਾ ਗੱਡ ਲਿਆ, ਉਹ ਝੂਠ ਕਮਾ ਰਹੇ ਨੇ, ਉਹ ਇਹਨਾਂ ਘਰਾਂ ਵਿਚ ਬੱਜ ਜਾਂਦੇ ਹਨ।
ਜਾਗ ਹੋ ਸੂਤੇ ਹੋ ਚੱਲਿਆ ਵਣਜਾਰਾ ਰਹਾਓ।
ਗਰੀਬ ਨਵਾਜ ਜੀ ਕਹਿੰਦੇ ਹੈ ਭਾਈ ਜਾਗੋ, ਇਹਨਾਂ ਘਰਾਂ ਦੇ ਵਿਚ ਮੋਹ ਵਿਚ ਪਰਿਵਾਰਾਂ ਦੇ ਕਾਰੋਬਾਰਾਂ ਦੇ ਮੋਹ ਵਿਚ ਸੁੱਤੇ ਹੋਏ ਪੁਰਸ਼ੋ, ਜਾਗੋ ਉਠੋ ਹੋਸ਼ ਕਰੋ ਇਥੋਂ, ਕਿਉਂਕਿ ਚੱਲਿਆ ਵਣਜਾਰਾ, ਤੁਹਾਡੇ ਨਾਲ ਦੇ ਕਿੰਨੇ ਵਣਜਾਰੇ ਤੁਸੀਂ ਆਪ ਸ਼ਮਸ਼ਾਨ ਘਾਟ ਵਿਚ ਛੱਡ ਕੇ ਆਏ ਹੋ, ਕਿੰਨੇ ਮਰ ਗਏ ਛੱਡ ਕੇ ਤੁਰ ਗਏ, ਉਹਨਾਂ ਵੱਲ ਵੇਖੋ ਰਵੋ ਇਹਦੇ ਵਿਚ, ਕਰੋ ਸਾਰਾ ਕਾਰਜ ਕੰਮ ਕਿਰਤ ਜਿਹੜੀ ਗੁਰੂ ਨੇ ਦਿੱਤੀ ਹੈ, ਪਰ ਜਾਗ ਕੇ ਰਵੋ। ਇਹ ਨੀ ਵੀ ਇਹਦੇ ਵਿਚੋਂ ਟਾਈਮ ਨੀ ਮਿਲਦਾ ਹੁਣ ਜੀ, ਇਹ ਤੇ ਕੰਮ ਹੀ ਇੰਨਾ ਵੱਧ ਗਿਆ ਕੀ ਕਰੀਏ, ਸਿਰ ਖੁਰਕਣ ਨੀ ਮਿਲਦਾ ਜੀ, ਸਾਨੂੰ ਤਾਂ ਟਾਈਮ ਨੀ ਮਿਲਦਾ ਜੀ, ਜਿਹੜਾ ਟਾਈਮ ਮਿਲੇਗਾ ਲਾ ਲਾਂਗੇ ਸਾਲ ਕੁ ਬਾਅਦ ਇੱਕ ਦਿਨ ਗੁਰੂ ਵਾਸਤੇ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਹੈ, ਇਹਦੇ ਵਾਸਤੇ ਟਾਈਮ ਰੱਖੋ। ਇਹ ਜਿਹੜੇ ਝੱਕੜ ਵਿੱਚ ਤੁਸੀਂ ਪਏ ਹੋ, ਇੱਥੇ ਬੜੇ ਛੱਡ ਕੇ ਚਲੇ ਗਏ ਹਨ।
ਨੀਤ ਨੀਤ ਘਰ ਬਾਂਧੀ ਹੈ ਜੇ ਰਹਿਣਾ ਹੋਈ।
ਮਹਾਰਾਜ ਕਹਿੰਦੇ ਵੀ ਜੇ ਤਾਂ ਰਹਿਣਾ ਹੋਵੇ ਤੇ ਫਿਰ ਇੰਨੀ ਲੰਮੀ ਆਸ ਕਰੀਏ ਵੀ ਨਿਤ ਨਿਤ ਘਰ ਬੰਨਦੇ ਜਾਈਏ, ਵੱਡੇ ਤੋਂ ਵੱਡੇ ਬਣਾਉਂਦੇ ਜਾਈਏ। ਇੱਥੇ ਮਹਾਰਾਜ ਦਾ ਇਹ ਅਰਥ ਨਹੀਂ ਕਿ ਤੁਸੀਂ ਘਰ ਨਹੀਂ ਬਣਾਉਣਾ, ਪਰ ਗੱਲ ਇੰਨੀ ਕੁ ਹੈ ਵੀ ਉਹਨੂੰ ਪੱਕਾ ਟਿਕਾਣਾ ਨਹੀਂ ਸਮਝਣਾ, ਉਹ ਥੋੜੇ ਚਿਰ ਵਾਸਤੇ ਹੈ। ਇਸ ਕਰਕੇ ਜੇ ਰਹਿਣਾ ਹੋਵੇ ਤੇ ਤਾਂ ਮੋਹ ਪਾਈਏ।
ਪਿੰਡ ਪਵੇ ਜੀਓ ਚਲਸੀ ਜੇ ਜਾਣੇ ਕੋਈ।
ਜੇ ਪੂਰੇ ਗੁਰਾਂ ਦੇ ਦਿੱਤੇ ਗਿਆਨ ਨੂੰ ਕੋਈ ਸਮਝ ਲਵੇ ਤੇ ਪਿੰਡ ਸਰੀਰ ਦੀ ਪਰਾ ਲਬਦ ਜਦੋਂ ਖਤਮ ਹੋ ਜਾਂਦੀ ਹੈ ਤੇ ਜਿੰਦ ਚਲੀ ਜਾਂਦੀ ਹੈ ਇਸ ਥਾਂ ਤੋਂ।
ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ।
ਤੇ ਫਿਰ ਜਦੋਂ ਕੋਈ ਮਰ ਜਾਂਦਾ ਤੇ ਦੂਜੇ ਉਹੀ ਉਹੀ ਕਰਕੇ ਰੋਂਦੇ, ਕਹਿੰਦੇ ਹੁਣ ਕੀ ਕਰਦੇ ਹੋ? ਕਹਿਣ ਲੱਗੇ ਹੈ ਹੋਸੀ ਸੋਈ, ਜੋ ਹੋਣਾ ਸੀ ਉਹੀ ਹੋਇਆ, ਪਰਮੇਸ਼ਰ ਦੀ ਇਸੇ ਤਰ੍ਹਾਂ ਖੇਡ ਚੱਲ ਰਹੀ ਹੈ। ਮਹਾਰਾਜ ਇੱਥੇ ਭਾਣਾ ਮੰਨਣ ਦਾ ਜਿਹੜਾ ਹੁਕਮ ਦਿੰਦੇ ਹਨ।
ਤੁਮ ਰੋਵਹਗੇ ਉਸ ਨਾ ਤੁਮਕਾ ਕੌਣ ਰੋਈ।
ਕਹਿਣ ਲੱਗੇ ਤੁਸੀਂ ਇਹ ਕਦੀ ਸੋਚਿਆ ਵੀ ਅੱਜ ਜਿਹਨੂੰ ਤੁਸੀਂ ਰੋ ਰਹੇ ਹੋ ਤੁਸਾਂ ਵੀ ਚਲੇ ਜਾਣਾ, ਤੁਹਾਨੂੰ ਕੌਣ ਰੋਏਗਾ? ਭਾਵ ਪਿੱਛੇ ਤੁਹਾਨੂੰ ਰੋਂਦੇ ਰਹਿਣਗੇ। ਇਸੇ ਤਰ੍ਹਾਂ ਦੀ ਚਾਲ ਚੱਲਦੀ ਰਹੀ ਹੈ।
ਤੰਦਾ ਪਿੱਟੇ ਹੋ ਭਾਈ ਹੋ ਤੁਮ ਕੂੜ ਕਮਾਵੋ।
ਮਹਾਰਾਜ ਕਹਿਣ ਲੱਗੇ ਤੁਸੀਂ ਧੰਦਾ ਹੀ ਪਿੱਟਦੇ ਰਹਿੰਦੇ ਹੋ ਦਿਨ ਰਾਤ, ਬਸ ਧੰਦੇ ਨੂੰ ਪਿੱਟੀ ਜਾਂਦੇ ਹੋ ਦਿਨ ਰਾਤ, ਕੰਮ ਹੀ ਸਭ ਕੁਝ ਹੋ ਗਿਆ। ਕਿਰਤ ਮਹਾਰਾਜ ਨੇ ਦਿੱਤੀ ਸੀ, ਬੜੀ ਜ਼ਰੂਰੀ ਚੀਜ਼ ਸੀ, ਪਰ ਅਸੀਂ ਉਹਦੇ ਅਰਥ ਹੀ ਗਲਤ ਕੱਢ ਲਿਆ ਵੀ ਗੁਰੂ ਸਾਹਿਬ ਨੇ ਸਿੱਖ ਨੂੰ ਕਿਰਤੀ ਸਿੱਖ ਕਿਹਾ। ਬਸ ਕਿਰਤ ਨਹੀਂ ਸੀ ਕਿਹਾ, ਕੱਲਾ ਧਰਮ ਦੀ ਕਿਰਤ ਕਿਹਾ ਸੀ, ਜਿਹਦੇ ਵਿੱਚ ਪਰਮੇਸ਼ਰ ਚੇਤੇ ਰਹੇ, ਨਿਤਨੇਮ ਦਾ ਟਾਈਮ ਕੱਢੇ, ਸਿਮਰਨ ਦਾ ਟਾਈਮ ਕੱਢੇ, ਉਹਦਾ ਕੰਮ ਜਿਹੜਾ ਗੁਰੂ ਆਸ਼ੇ ਮੁਤਾਬਕ ਹੋਵੇ ਉਹਨੂੰ ਕਿਹਾ ਸੀ। ਪਰ ਤੁਸੀਂ ਤਾਂ ਧੰਦਾ ਹੀ ਪਿੱਟਦੇ ਰਹਿੰਦੇ, ਹੋਰ ਤਾਂ ਕੰਮ ਹੀ ਕੋਈ ਨਹੀਂ, ਤੁਹਾਨੂੰ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਅਭਿਆਸ ਸਿਮਰਨ ਕਰਨਾ, ਇਸ ਕਰਕੇ ਝੂਠ ਨੂੰ ਕਮਾਉਂਦੇ ਹੋ।
ਉਹ ਨਾ ਸੁਣਾਈ ਕਤਹੀ ਤੁਮ ਲੋਕ ਸੁਣਾਵੋ।
ਫਿਰ ਇੱਥੇ ਜਿਹੜਾ ਮਰ ਗਿਆ ਜਿਹੜੇ ਉਹਨੂੰ ਪਿੱਟਦੇ ਉਹਦੀ ਵੀ ਗੱਲ ਕਰ ਰਹੇ ਨੇ ਮਹਾਰਾਜ। ਕਹਿੰਦੇ ਉਹ ਤਾਂ ਸੁਣਦਾ ਨਹੀਂ ਜਿਹੜਾ ਚਲਾ ਗਿਆ, ਉਹ ਤੇ ਆਪਣਾ ਲਿਖ ਆ ਕੇ ਦੇ ਰਿਹਾ, ਜਿਹੜੀਆਂ ਡਾਂਗਾਂ ਪੈਂਦੀਆਂ ਜਿਹੜੇ ਕੋ ਕਰਮ ਕੀਤੇ ਇੱਥੇ, ਤੇ ਤੁਸੀਂ ਉਹਨੂੰ ਉਹਦੇ ਤੱਕ ਤੇ ਆਵਾਜ਼ ਜਾਂਦੀ ਨਹੀਂ। ਇਹ ਤੁਸੀਂ ਲੋਕਾਂ ਨੂੰ ਸੁਣਾਉਣ ਲਈ ਰੋਂਦੇ ਹੋ ਵੀ ਕਿਤੇ ਆ ਕਹਿਣਗੇ ਵੀ ਇਹਨਾਂ ਤੇ ਦੁਖੀ ਕੋਈ ਨਹੀਂ ਲੱਗਾ, ਇਸ ਕਰਕੇ ਰੋਂਦੇ ਹੋ।
ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ।
ਮਹਾਰਾਜ ਗਰੀਬ ਨਵਾਜ ਕਹਿੰਦੇ ਜਿਸ ਤੇ ਸੁੱਤਾ, ਜਿਸ ਮਾਇਆ ਦੇ ਵਿੱਚ ਕਰ ਜਾਣ ਕਰਕੇ ਮਨ ਸੌ ਗਿਆ ਨਾ, ਉਹਦਾ ਮਾਲਕ ਪਰਮੇਸ਼ਰ ਆਪ ਹੀ ਜਗਾ ਸਕਦਾ ਇਸ ਜੀਵ ਨੂੰ।
ਜੇ ਘਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ।
ਜੇ ਕੋਈ ਮਨੁੱਖ ਆਪਣਾ ਅਸਲੀ ਘਰ ਬੁਝ ਲਵੇ, ਜਾਨੀ ਕਿ ਨਾਮ ਦਾ ਘਰ ਬੁਝ ਲਵੇ, ਸ਼ਬਦ ਵਿੱਚ ਜੁੜ ਜਾਵੇ, ਪਰਤ ਕੇ ਉਹਨੂੰ ਫਿਰ ਨੀਂਦ ਨਹੀਂ ਆਉਂਦੀ ਮਾਇਆ ਦੀ।
ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਗਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ ਵੀ ਨਾਲ ਲੈ ਕੇ ਗਏ ਨੇ, ਉਹ ਤਾਂ ਵੇਖ ਲਿਆ ਵੀ ਇੱਥੇ ਰਹਿ ਗਿਆ ਜੋ ਕਮਾਇਆ ਸੀ। ਜੇ ਚੱਲਦਾ ਲੈ ਚੱਲਿਆ, ਜਿਹੜੇ ਚੱਲੇ ਨੇ ਜੇ ਤੇ ਉਹਨਾਂ ਚੋਂ ਨਾਲ ਕੋਈ ਲੈ ਗਿਆ, ਕੁਝ ਨਾ ਕੁਝ ਧਨ ਨਾਲ ਲੈ ਗਿਆ ਹੈ ਜੀ।
ਤਾਂ ਧਨ ਸੰਚੋ ਦੇਖ ਕੇ ਬੁਝੋ ਵਿਚਾਰੇ।
ਇਸ ਕਰਕੇ ਭਾਈ ਜੇ ਤਾਂ ਤੁਹਾਨੂੰ ਲੱਗਾ ਵੀ ਕੋਈ ਬੰਦਾ ਕੋਈ 5-4 ਕਰੋੜ ਨਾਲ ਚੁੱਕ ਕੇ ਲੈ ਗਿਆ ਤੇ ਅੱਗੇ ਵੀ ਜਾ ਕੇ ਕੋਠੀ ਪਾ ਲਈ, ਤੇ ਫਿਰ ਤਾਂ ਤੁਸੀਂ ਵੀ ਕਰ ਲਓ ਇਕੱਠੀ ਇੰਨੀ ਬਿਨਾਂ ਲੋੜ ਤੋਂ ਜਿਹੜੀ ਕਰੀ ਜਾਂਦੇ ਹੋ, ਤਾਂ ਫਿਰ ਤਾਂ ਧਨ ਸੰਚੋ ਦੇਖ ਕੇ, ਉਹਦੇ ਵੱਲੋਂ ਦੇਖ ਕੇ ਤੁਸੀਂ ਵੀ ਇਕੱਠਾ ਕਰ ਲਓ। ਬੁੱਝੋ ਵਿਚਾਰੇ, ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰੋ, ਚੰਗੀ ਤਰ੍ਹਾਂ ਸਮਝ ਲਵੋ।
ਵਣਜ ਕਰੋ ਮਖ ਸੂਦ ਲੈਹੋ ਮਤ ਪਛੋ ਤਾਵਹੋ।
ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਭਾਈ ਗੁਰਮੁਖੋ ਪਛਤਾਣਾ ਨਾ ਪਵੇ ਤੁਹਾਨੂੰ ਕਿਤੇ, ਨਾਮ ਦਾ ਵਪਾਰ ਕਰੋ ਤੇ ਇਹਦੇ ਵਿੱਚੋਂ ਲਾਹਾ ਲੈ ਲਵੋ।
ਔਗਣ ਛੋਡੋ ਗੁਣ ਕਰੋ ਐਸੇ ਤਤ ਪਰਾਵਹੋ।
ਔਗਣਾਂ ਨੂੰ ਛੱਡ ਦਿਓ ਤੇ ਗੁਣ ਇਕੱਠੇ ਕਰ ਲਓ, ਇਸ ਤਰ੍ਹਾਂ ਤਤ ਜਿਹੜਾ ਭਰਾਵੋ ਆਪਣੇ ਵਿੱਚ ਭਰੋ, ਤਤ ਪੂਰਾ ਕਰ ਲਵੋ ਜੀ।
ਧਰਮ ਭੂਮ ਸਤ ਬੀਜ ਕਰ ਐਸੀ ਕਿਰਤ ਕਮਾਵ
ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮ ਦੀ ਧਰਤੀ ਦੇ ਵਿਚ ਸੱਚੇ ਨਾਮ ਦਾ ਬੀਜ ਬੀਜੋ, ਐਸੀ ਕਿਰਸਾਨੀ ਕਰੋ, ਐਸਾ ਕੰਮ ਕਰੋ ਜੀ।
ਤਾਂ ਵਪਾਰੀ ਜਾਣੀਆ ਹੋ ਲਾਹ ਲੈ ਜਾਵੋ।
ਤਾਂ ਤੁਸੀਂ ਸੱਚੇ ਵਪਾਰੀ ਜਾਣੇ ਜਾਓਗੇ ਜੇ ਨਾਮ ਦਾ ਲਾਹਾ ਇਕੱਠਾ ਕਰਕੇ ਲੈ ਜਾਵੋਗੇ।
ਕਰਮ ਹੋਵੇ ਸਤਿਗੁਰ ਮਿਲੇ ਬੁਝੇ ਵਿਚਾਰਾ।
ਜੇ ਕਿਰਪਾ ਹੋ ਜਾਏ ਸਤਿਗੁਰੂ ਗਰੀਬ ਨਿਵਾਸ ਜੀ ਦੀ ਤੇ ਗੁਰੂ ਦੇ ਦਿੱਤੇ ਗਿਆਨ ਨੂੰ ਬੁਝ ਲਵੇ ਕੋਈ ਮਨੁੱਖ।
ਨਾਮ ਵਖਾਣੇ ਸੁਣੇ ਨਾਮ ਨਾਮੇ ਵਿਵਹਾਰਾ।
ਉਹ ਨਾਮ ਨੂੰ ਦਾ ਵਿਖਿਆਨ ਕਰੇ, ਨਾਮ ਨੂੰ ਜਪੇ ਤੇ ਨਾਮ ਹੀ ਸੁਣੇ, ਬਾਣੀ ਨੂੰ ਸੁਣੇ, ਨਾਮ ਦਾ ਹੀ ਵਪਾਰ ਕਰੇ, ਗੁਰਬਾਣੀ ਦਾ ਵਪਾਰ ਕਰੇ।
ਜੋ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ।
ਤੇ ਨਾਲ ਇੱਕ ਗੱਲ ਬੁੱਝ ਲਵੇ ਗੁਰੂ ਦੇ ਦਿੱਤੇ ਗਿਆਨ ਦੀ ਕਿ ਲਾਹਾ ਤੇ ਤੋਟਾ, ਘਾਟਾ ਵਾਧਾ ਤੇ ਸ਼ੁਰੂ ਤੋਂ ਵਾਟ ਚਲਦੀ ਆਈ ਏ ਤੇ ਹੁੰਦਾ ਹੀ ਰਿਹਾ। ਇਸ ਕਰਕੇ ਵਾਧੇ ਦੇ ਨਾਲ ਹੰਕਾਰੀ ਨਹੀਂ ਹੋਣਾ ਚਾਹੀਦਾ ਤੇ ਜੇ ਘਾਟਾ ਪੈ ਜਾਏ ਤੇ ਰੋਣਾ ਨਹੀਂ ਚਾਹੀਦਾ। ਮਤਲਬ ਇਹ ਮਹਾਰਾਜ ਕਹਿ ਰਹੇ ਹਨ,
ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ।
ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹ ਹੀ ਕਰਦਾ, ਵਡਿਆਈ ਦਿੰਦਾ ਹੈ। ਇਸ ਤਰ੍ਹਾਂ ਉਹਦੇ ਭਾਣੇ ਵਿਚ ਖੁਸ਼ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਗੁਰੂ ਦੀ ਕਿਰਪਾ ਨਾਲ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿਚ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ,
ਚਾਰੇ ਕੁੰਡਾ ਢੂਡੀਆ ਕੋ ਨੀਮੀ ਮੈਡਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਉਪਰਲੇ ਪ੍ਰਕਰਨਾਂ ਦੇ ਨਾਲ ਇੱਕ ਪ੍ਰਕਰਨ ਕਹਿੰਦੇ ਨੇ, ਕਹਿੰਦੇ ਮੈਂ ਸਾਰਾ ਸੰਸਾਰ ਵੇਖ ਲਿਆ, ਚਾਰੇ ਕੁੰਡਾ ਢੂੰਡਿਆ, ਮੇਰਾ ਕੋਈ ਇਨ੍ਹਾਂ ਵਿਚੋਂ ਸਾਥੀ ਨਹੀਂ ਹੈ।
ਜੇ ਤੁਦ ਭਾਵੈ ਸਾਹਿਬਾ ਤੂੰ ਮੈਂ ਹੋ ਤੈਡਾ।
ਹੇ ਵਾਹਿਗੁਰੂ, ਜੇ ਤੈਨੂੰ ਚੰਗਾ ਲੱਗੇ ਤਾਂ ਇੱਕ ਸਬੰਧ ਦੋਸਤੀ ਸਾਡੀ ਚੱਲ ਸਕਦੀ ਏ, ਤੂੰ ਮੇਰਾ ਹੈ ਤੇ ਮੈਂ ਤੇਰਾ, ਆਪਾਂ ਆਪਸ ਵਿਚ ਦੋਸਤ ਬਣ ਜਾਈਏ।
ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ।
ਮਹਾਰਾਜ ਕਹਿੰਦੇ ਨੇ ਦੂਜਾ ਦਰ ਤੇਰੇ ਵਰਗਾ ਕੋਈ ਹੈ ਹੀ ਨਹੀਂ, ਮੈਨੂੰ ਕੋਈ ਦਿਸਦਾ ਹੀ ਨਹੀਂ ਤੇਰੇ ਵਰਗਾ, ਮੈਂ ਕਿਹਦੇ ਅੱਗੇ ਸਲਾਮ ਕਰਾਂ, ਕਿਹਦੇ ਅੱਗੇ ਝੁਕਾਂ।
ਇੱਕੋ ਮੈਡਾ ਤੂੰ ਧਣੀ ਸਾਚਾ ਮੁਖ ਨਾਮ ਰਹਾ।
ਇੱਕੋ ਹੀ ਮੇਰਾ ਤੂੰ ਮਾਲਕ ਹੈ ਤੇ ਤੂੰ ਸੱਚਾ ਸਾਈ ਹੈ, ਤੇਰਾ ਸੱਚਾ ਨਾਮ ਹੀ ਮੇਰੇ ਮੁਖ ਵਿਚ ਰਵੇ, ਇਹ ਅਰਦਾਸ ਬੇਨਤੀ ਹੈ।
ਸਿੱਧਾ ਸੇਵਨ ਸਿੱਧ ਪੀਰ ਮਗਹਿ ਰਿੱਧ ਸਿੱਧ।
ਮਹਾਰਾਜ ਕਹਿੰਦੇ ਨੇ ਕਈ ਸਿੱਧ ਜੋਗੀ ਆਦਿਕ ਜਿਹੜੇ ਇਹ ਜੋਗ ਮੱਤਦੇ ਨੇ ਉਹਨਾਂ ਦੇ ਕੋਲ ਕਈ ਹੋਰ ਨਵੇਂ ਸਿੱਧ ਬਣ ਜਾਂਦੇ ਨੇ ਤੇ ਨਾਮ ਤੇ ਪਰਮੇਸ਼ਰ ਵਿਚ ਲੀਨ ਤੇ ਹੋਣਾ ਨਹੀਂ ਚਾਹੁੰਦੇ, ਉਹ ਵੀ ਚੌਂਕੜੇ ਲਾ ਲਾ ਕੇ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਦੇ ਨੇ ਤੇ ਉਹਨਾਂ ਤੋਂ ਸਿੱਖਦੇ ਮੰਗਦੇ ਹਨ।
ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰ ਬੁੱਧ।
ਉਹ ਜਿਹੜੇ ਸਿੱਧ ਆਦਿਕ ਉਹ ਤੇ ਰਿੱਧੀਆਂ ਸਿੱਧੀਆਂ ਮੰਗਦੇ ਰਹਿੰਦੇ ਨੇ, ਪਰਮੇਸ਼ਰ ਦਾ ਨਾਮ ਨਹੀਂ ਮੰਗਦੇ। ਪਰ ਮਹਾਰਾਜ ਕਹਿੰਦੇ ਸਾਡਾ ਰਸਤਾ ਵੱਖਰਾ ਹੈ, ਮੈਂ ਇੱਕ ਨਾਮ ਨਾ ਵਿਸਰੈ, ਮੇਰੇ ਤੇ ਕਿਰਪਾ ਕਰੋ, ਇੱਕ ਤੁਹਾਡਾ ਨਾਮ ਮੈਨੂੰ ਭੁੱਲੇ ਨਾ, ਇਹ ਸੱਚੇ ਗੁਰਾਂ ਨੇ ਬੁੱਧੀ ਦਿੱਤੀ ਹੈ।
ਜੋਗੀ ਭੋਗੀ ਕਾਪੜੀ ਕਿਆ ਭਵੇ ਦਸੰਤਰ।
ਬੜੇ ਜੋਗੀ ਭੋਗੀ ਆਦਿ ਕੱਪੜੇ ਕਈ ਤਰ੍ਹਾਂ ਦੇ ਪਾਉਂਦੇ ਨੇ ਤੇ ਦੇਸ਼ ਦਸੰਤਰ ਵਿਚ ਪਾਉਂਦੇ ਹਨ ਰਿੱਧੀਆਂ ਸਿੱਧੀਆਂ ਵਾਸਤੇ।
ਗੁਰ ਕਾ ਸ਼ਬਦ ਨਾ ਚੀਨ ਹੀ ਤਤ ਸਾਰ ਨਿਰੰਤਰ।
ਉਹ ਗੁਰੂ ਕੇ ਸ਼ਬਦ ਨੂੰ ਚੇਤੇ ਨਹੀਂ ਕਰਦੇ, ਨਾਮ ਨਾਲ ਨਹੀਂ ਜੁੜਦੇ, ਜਿਹੜਾ ਤਤ ਸਾਰ ਹੈ ਤੇ ਨਿਰੰਤਰ ਰਹਿਣ ਵਾਲਾ ਧਨ ਹੈ ਜੀ।
ਪੰਡਿਤ ਪਾਦੇ ਜੋਏ ਸੀ ਨਿਤ ਪੜ੍ਹੇ ਪੁਰਾਣਾ।
ਬੜੇ ਪੰਡਿਤ ਤੇ ਪਾਂਧੇ ਆਦਿਕ ਹਨ, ਪੜ੍ਹਾਉਣ ਵਾਲੇ ਤੇ ਜੋਤਸ਼ੀ ਹਨ, ਜਿਹੜੇ ਨਿਤ ਪੁਰਾਣ ਪੜ੍ਹਦੇ ਹਨ।
ਅੰਤਰ ਵਸਤ ਨਾ ਜਾਣਨੀ ਘੱਟ ਬ੍ਰਹਮ ਲੁਕਾਣਾ।
ਉਹ ਆਪਣੇ ਅੰਦਰ ਵਸਦੇ ਪਰਮੇਸ਼ਰ ਨੂੰ ਨਾਮ ਦੁਆਰਾ ਨਹੀਂ ਵਿੰਦੇ ਜਾਣਦੇ, ਕਿਉਂਕਿ ਬ੍ਰਹਮ ਜਿਹੜਾ ਉਹ ਤੇ ਘੱਟ ਅੰਦਰ ਹੀ ਸਰੀਰ ਦੇ ਲੁਕਿਆ ਹੋਇਆ ਹੈ।
ਇੱਕ ਤਪਸੀ ਬਨ ਮਹਿ ਤਪ ਕਰੇ ਨਿਤ ਤੀਰਥ ਵਾਸਾ।
ਕਈ ਤਪਸਵੀ ਬਣ ਗਏ ਤੇ ਜੰਗਲ ਵਿਚ ਰਹਿਣ ਲੱਗ ਪਏ, ਤਪ ਕਰਦੇ ਨੇ, ਕਈ ਨਿਤ ਤੀਰਥਾਂ ਤੇ ਹੀ ਰਹਿੰਦੇ ਹਨ।
ਆਪ ਨਾ ਚੀਨ ਹੈ ਤਾਮਸੀ ਕਾਹੇ ਭਏ ਉਦਾਸਾ।
ਪਰ ਆਪਣੇ ਆਪ ਨੂੰ ਕਦੀ ਖੋਜਦੇ ਨਹੀਂ, ਆਪਣੇ ਆਪੇ ਨੂੰ ਨਹੀਂ ਖੋਜਦੇ, ਆਪਣੀ ਵਿਚਾਰ ਨਹੀਂ ਕਰਦੇ ਚੰਗੇ ਮਾੜੇ ਦੀ। ਕਹਿਣ ਲੱਗੇ ਉਹਨਾਂ ਦਾ ਤਾਮਸੀ ਸੁਭਾਅ ਹੈ, ਉਹ ਕਾਹਦੇ ਵਾਸਤੇ ਉਦਾਸੀ ਬਣੇ ਹਨ।
ਇੱਕ ਬਿੰਦ ਜਤਨ ਕਰ ਰੱਖ ਦੇ ਸੇ ਜਤੀ ਕਹਾਵਹੇ।
ਇੱਕ ਜਿਹੜੇ ਨੇ ਉਹ ਸੰਨਿਆਸੀ ਬਣ ਗਏ, ਯਾਨੀ ਕਿ ਉਹ ਬਿੰਦ ਜਤਨ ਕਰ ਰੱਖਦੇ, ਉਹ ਬਿੰਦ ਬਚਾ ਕੇ ਰੱਖਦੇ ਵੀ ਇਹਦੇ ਨਾਲ ਰੱਬ ਮਿਲੇਗਾ। ਕਹਿਣ ਲੱਗੇ ਆਪਣੇ ਆਪ ਨੂੰ ਜਤੀ ਕਹਾਉਂਦੇ ਹਨ।
ਬਿਨ ਗੁਰ ਸ਼ਬਦ ਨਾ ਛੁੱਟ ਹੀ ਪ੍ਰਮ ਆਵਹੇ ਜਾਵਹੇ।
ਮਹਾਰਾਜ ਕਹਿੰਦੇ ਪਰ ਗੁਰੂ ਕੇ ਸ਼ਬਦ ਦੀ ਕਮਾਈ ਤੋਂ ਬਿਨਾਂ ਛੁੱਟਿਆ ਨਹੀਂ ਜਾ ਸਕਦਾ, ਭਰਮ ਵਿਚ ਆਉਂਦੇ ਜਾਂਦੇ ਰਹਿੰਦੇ ਹਨ।
ਇੱਕ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ।
ਪਰ ਇੱਕ ਉਹ ਨੇ ਜਿਨ੍ਹਾਂ ਤੇ ਕਿਰਪਾ ਹੋਈ, ਜਿਹੜੇ ਗ੍ਰਿਸਤ ਦੇ ਵਿਚ ਹੀ ਰਹਿ ਕੇ ਸੇਵਕ ਤੇ ਸਾਧਨਾ ਕਰਦੇ ਨੇ, ਸਿਮਰਨ ਕਰਦੇ, ਨਿਤਨੇਮ ਭਜਨ ਬੰਦਗੀ ਕਰਦੇ ਨੇ ਔਰ ਗੁਰੂ ਕੀ ਮਤ ਦੇ ਅਨੁਸਾਰ ਗੁਰੂ ਚਰਨਾਂ ਨਾਲ ਲੱਗੇ ਹਨ।
ਨਾਮ ਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ।
ਉਹਨਾਂ ਨੂੰ ਤਿੰਨ ਦਾਤਾਂ ਗੁਰੂ ਨੇ ਦਿੱਤੀਆਂ, ਨਾਮ ਜਪਣਾ, ਦਾਨ ਦਸਵੰਧ ਦੇਣਾ ਤੇ ਇਸ਼ਨਾਨ ਸਰੀਰ ਨੂੰ ਸ਼ੁੱਧ ਰੱਖਣਾ। ਇਹ ਦ੍ਰਿੜ ਕਰਦੇ ਹਨ, ਭਗਤੀ ਵਿਚ ਜਾਗਦੇ ਹਨ।
ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸਿਆਣੈ।
ਉਹ ਗੁਰੂ ਦੇ ਦਰ ਤੇ ਜਾ ਕੇ ਅਸਲੀ ਦਰ ਘਰ ਨੂੰ ਸਮਝ ਲੈਂਦੇ, ਗੁਰੂ ਸ਼ਬਦ ਨਾਲ ਜੁੜ ਜਾਂਦੇ ਹਨ।
ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ।
ਉਹਨਾਂ ਦਾ ਮਨ ਸੱਚੇ ਨਾਮ ਵਿਚ ਮੰਨ ਗਿਆ ਹੈ। ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਕਦੀ ਨਾਮ ਨਹੀਂ ਵਿਸਰਦਾ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਓ ਸਮਾਪਤੀ ਤੇ ਭੁੱਲਾਂ ਚੁੱਕਾਂ ਦੀ ਖਿਮਾ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੂ ਨਾਹੀ ਮੈਨੂੰ ਜੋਗ
ਕੀਤਾਈ।
ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ
ਪਇਓਈ।
ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ
ਮਿਲਿਆ।
ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ
ਹਰਿਆ।
ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ
ਮਿਲਿਆ।
ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ
ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।